अलंकृतां सो देहयां तनो मनो के मोहयां।
उस अकाल पुरख वाहिगुरु दे देह दे विच शस्त्रां दा अलंकृत श्रृंगार कीता होया है।
कमान बाण तारही अनेक शत्रु टारही।
जिसनों देख करके देवी देवते सारे प्रभावित होंदे हन। गुरु गोबिंद सिंह जी महाराज कहिंदे ने कमान बाण धारे ही उसने अपने हाथ दिच कमान धारण कीता होया है।
कमक कुंगरंग सुरंग नवंग निनाद नूपरंग।
कुंगरां दी जिहड़ी आवाज है कुमकार दी बहुत ही सुंदर आवाज आ रही है नूपरां दी।
प्रज्वाल बिजुलंग जुलंग पवित्र पारम निर्मलंग।
जेड़े के प्रज्वलित तेज क्रांति है ऐसी सुंदर निर्मल ते शुद्ध है परमेश्वर वाहिगुरु दी क्रांति जोत दी।
तोटक छांद ताव प्रसाद नव नेवर नाद सुरंग निर्मलंग।
यहां तोटक छांद दे विच गुरु गोबिंद सिंह जी महाराज ने उस परमात्मा दी होर रूपक अलंकार दा वर्णन कीता है। हे मेरे मालिक परमेश्वर जी, झांजरां दे शब्दां दी नव नेवर वन सुवनी शुद्ध ते निर्मल सुख दी निकलदी है।
मुख बिजल ज्वाल कणंग प्रज्वलंग।
गुरु गोबिंद सिंह जी महाराज कहिंदे ने आप दा जिहड़ा मुखड़ा है इस तरह सुभायमान हो रहा है जिवें कि कालियां घटां दे विच बिजली चमकदी है।
मदरा कर मात महा भबकंग।
हे अकाल पुरख वाहिगुरु जी, मदरा कर जिवें शराब पी करके हाथी दा बच्चा चलदा है इस तरह आप जी दी भमक जिहड़ी है ना मानो जिवें कि शेर दा बच्चा जंगल दे विच बड़ा भारी भुंकार मारदा है गरजदा है।
वन मैं मनो बाग बच्चा बबकंग।
जंगल दे विच मानो ऐसा जिवें कि बाग शेर दा बच्चा बबकंग बोलदा है इस तरह दी आपदी गर्मी ते प्यारी मिठी आवाज है।
भाव भूत भवेख भवान भुवंग।
आप जी ने इस भव संसार नू तीनों समय बनाउणा कीता है भूत भविष्य वर्तमान तीनों समय दे विच आद अंत दे विच आपने संसार दी घाड़त घड़ी है।
कल कारण उबारण एक तुवंग।
हे परमात्मा, कल नाम अंधकार अज्ञान तो बचाउण वाला केवल तुसी हो।
सब ठार निरंतर नित नयंग।
तुसी हर थां ते निवास करदे हो और निता ही नवा स्वरूप हो।
मृद मंगल रूप तोयंग सुपयंग।
हे परमात्मा, आपदा जिड़ा रूप है बड़ा पारी निर्मल ते कोमल है।
दिड़ दाड़ कराल द्वैसेत उधंग।
हे परमात्मा, आप दी दी दो दाड़ा जिड़िया हुड्डा ने ड्रौनिया हन ते बड़िया उच्चिया ने जिमें के शेर दे मुंह दे विच शिकार करन वाली दो दाड़ हुंदी है इस तरह ही परमात्मा जदों संसार दे जीवां दा संघार करदे हो उस समय इस दाड़ दे नाल ही जीवां नूं चबदे हो खत्म करदे हो।
जेह पाजत दुष्टा बिलोक जुधंग।
इस तरह आप जी दियां दाड़ां नूं देख करके जंग दे मैदान विच बैरी भज जांदे हन।
मद मात कृपाण कराल तरंग।
हे परमात्मा, आप जी दे हाथ दे विच कृपाल बड़ी भयानक है और जिवें हाथी शराब पी के मस्त होंदा इस तरह अब शस्त्र दे विच मस्त निमागन हो।
जय साध सुरा सुरयंग उच्चरंग।
आप जी दे जय जयकार दा शब्द धुनात्मक देवी देवते सारे करदे हन।
नव किंकण नेवर नाद हुवंग।
आप जी दे जिहड़े किंकर तड़ागी है शुद्र घंट का है ओदे विच बड़ी सुरीली आवाज आउंदी है मेरे मालिक जी।
चल चल सभा चल कंप पुवंग।
जदों उस नूपरां दी आवाज आउंदी है तड़ागी दी आवाज आउंदी है ते जिहड़े पहाड़ ने ना हे परमात्मा पारे दे मांगू हिलण लग पैंदे ने इस तरह दी गर्जमी आवाज है। कलगीधर पातशाह गुरु गोबिंद सिंह जी उस परमात्मा दा ऐसा वर्णन कर रहे हन बचित्र नाटक ग्रंथ दे विच।
कहण कुंगार घंटण कोर सुरंग।
हे परमात्मा, जदो आप जी घंटियां बजाउंदे हो मानो जदो बजल गर्ज देने इस तरह दी आवाज आउंदी है।
चर चार चरा चरयंग हुहरंग।
ओह, जदो आपदे प्यार दे नाल ਪੈਰਾਂ ਵਿੱਚ ਬੰਨਿਆ ਹੋਇਆ ਨੂਪਰ ਵੱਜਦਾ ਹੈ ਨਾ, ਤੇ ਜਿੰਨੇ ਵੀ ਜੜ ਚੇਤਨ ਨੇ ਉਹ ਸਾਰੇ ਆਪਣੇ ਆਪ ਹੀ ਹਿੱਲਣ ਲੱਗ ਪੈਂਦੇ ਨੇ, ਭਾਵ ਨਿਰਤਕਾਰੀ ਕਰਨ ਲੱਗ ਪੈਂਦੇ ਹਨ।
ਚਲ ਚੌਦਹ ਚੱਕਰਾਂ ਚੱਕਰ ਫਿਰੰ,
14 ਲੋਕਾਂ ਦੇ ਵਿੱਚ ਆਪ ਜੀ ਦਾ ਚੱਕਰ ਹੁਕਮ ਫਿਰਦਾ ਹੈ, ਸ਼ਸਤਰ ਚੱਲਦਾ ਹੈ।
ਬੜਵੰ ਘਟਵੰ ਹਰੀਅੰ ਸੁਭਰੰ,
ਹੇ ਪ੍ਰਮਾਤਮਾ ਜੀ ਤੁਸੀਂ ਵੱਡਿਆਂ ਨੂੰ ਘੱਟ ਕਰਦੇ ਹੋ, ਘਟਿਆਂ ਨੂੰ ਵਧਾ ਦਿੰਦੇ ਹੋ, ਮਤਲਬ ਆਪ ਜੀ ਦੇ ਅਧੀਨ ਹੀ ਇਹ ਸਭ ਕੁਝ ਹੈ। ਵੱਡਿਆਂ ਨੂੰ ਮਾਰ ਕੇ ਛੋਟਾ ਕਰ ਦਿੰਦੇ, ਛੋਟਿਆਂ ਨੂੰ ਵਧਾ ਦਿੰਦੇ ਹੋ।
ਜਗ ਜੀਵਾ ਜਿਤੇ ਜਲ ਅੰਗ ਥਲ ਅੰਗ,
ਜਿੰਨੇ ਵੀ ਜੀਵ ਹਨ ਜਲ ਵਿੱਚ, ਥਲ ਵਿੱਚ, ਧਰਤੀ ਅਸਮਾਨ ਦੇ ਵਿੱਚ,
ਆਸ ਕੋ ਜੋ ਤਵਾਏ ਸੁਅੰਗ ਮਲ ਅੰਗ,
ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ ਕਿ ਮਹਾਰਾਜ ਤਿੰਨਾਂ ਲੋਕਾਂ ਵਿੱਚ ਜਲ ਥਲ ਵਿੱਚ ਕੋਈ ਐਸਾ ਜੀਵ ਨਹੀਂ ਹੈ ਜੋ ਤੁਹਾਡੇ ਹੁਕਮ ਨੂੰ ਮੋੜ ਸਕੇ, ਤੁਹਾਡੀ ਆਗਿਆ ਨੂੰ ਭੰਗ ਕਰ
ਸਕੇ। ਹੇ
ਪ੍ਰਮਾਤਮਾ, ਆਪ ਜੀ ਦਾ ਸ਼ਾਮਲਾ ਰੂਪ ਜਿਹੜਾ ਹੈ ਨਾ, ਸ਼ਾਮਲਾ ਰੰਗ, ਇਸ ਤਰ੍ਹਾਂ ਸੁਭਾ ਪੈਂਦਾ ਹੈ, ਇਸ ਤਰ੍ਹਾਂ ਸੋਭ ਰਿਹਾ ਹੈ ਜਿਵੇਂ ਕਿ ਭਾਦਰਵ ਦੇ ਮਹੀਨੇ ਦੇ ਵਿੱਚ ਆਕਾਸ਼ ਦੇ ਵਿੱਚ ਕਾਲੀਆਂ ਘਟਾਂ ਹੁੰਦੀਆਂ ਹਨ।
ਤਨ ਸਾਵਰੇ ਰਾਵਰੀ ਅੰਗ ਹੁਲ ਸੰਗ,
ਯਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਹੇ ਸ਼ਾਮਰੇ, ਸ਼ਾਮਲੇ ਰੂਪ ਪਰਮਾਤਮਾ ਵਿਸ਼ਨੂੰ ਜੀ, ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਐਸਾ ਸੁੰਦਰ ਸਰੂਪ ਹੈ।
ਰਾਦ ਪੰਕਤ ਦਾਮਨ ਅੰਗ ਦਮਕੰ,
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਜਿਹੜੀ ਦੰਦਾਂ ਦੀ ਸੋਭਾ ਹੈ, ਜਿਹੜੇ ਤੁਹਾਡੇ ਮੁਖ ਦੇ ਵਿੱਚ ਦੰਦ ਹਨ, ਉਹਨਾਂ ਦੰਦਾਂ ਦੀ ਸੋਭਾ ਐਸੀ ਹੈ ਜਿਵੇਂ ਕਿ ਕਾਲੀਆਂ ਘਟਾਂ ਵਿੱਚ ਬਿਜਲੀ ਚਮਕਦੀ ਹੈ।
ਕਹਨ ਕੁੰਗਰ ਕਹੰਟ ਸੁਰੰਕਮ ਕੰ,
ਔਰ ਜਿਹੜੇ ਆਪ ਜੀ ਦੇ ਪੈਰਾਂ ਦੇ ਵਿੱਚ ਨੂਪਰ ਹਨ, ਝਾਂਜਰਾਂ ਹਨ, ਉਸ ਨੂਪਰ ਤੇ ਝਾਂਜਰਾਂ ਦੀ ਆਵਾਜ਼ ਇਤਨੀ ਸੁਰੀਲੀ ਹੈ।
ਭੁਜੰਗ ਪ੍ਰਿਆਤ ਛੰਦ,
ਯੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਭੁਜੰਗ ਪ੍ਰਿਆਤ ਛੰਦ, ਤਰ੍ਹਾਂ ਤਰ੍ਹਾਂ ਦੇ ਛੰਦਾਬੰਦੀ ਦੇ ਵਿੱਚ ਬਚਿੱਤਰ ਨਾਟਕ ਦੀ ਅਲੰਕਾਰ ਰੂਪਕ ਕਥਾ ਕਥਨ ਕਰਦੇ ਹਨ ਜੀ।
ਘਟਾ ਸਾਵਣੰਗ ਜਾਨ ਸ਼ਾਮੰਗ ਸੁਹਾਯੰ,
ਤੁਹਾਡਾ ਜਿਹੜਾ ਸ਼ਿਆਮਲਾ ਰੂਪ ਹੈ ਇਹ ਮਾਨੋ ਕਾਲੀਆਂ ਘਟਾਂ ਹਨ।
ਮਣੀ ਨੀਲ ਨਗਯੰ ਲਖੰ ਸੀਸ ਨਿਆਯੰ,
ਹੇ ਪ੍ਰਮਾਤਮਾ, ਐਸਾ ਸੁੰਦਰ ਰੂਪ ਨੂੰ ਦੇਖ ਕਰਕੇ ਜਿਹੜਾ ਨੀਲ ਮਣੀ ਪਹਾੜ ਹੈ ਉਹ ਤੁਹਾਨੂੰ ਮੱਥਾ ਟੇਕਦਾ ਹੈ।
ਮਹਾ ਸੁੰਦਰ ਸ਼ਾਮੰ ਮਹਾ ਅਭਿਰਾਮੰ,
ਬੜਾ ਹੀ ਸੁੰਦਰ ਸਰੂਪ ਹੈ, ਬੜਾ ਹੀ ਮਨਮੋਹਨਾ ਰੂਪ ਹੈ ਤੁਹਾਡਾ ਸ਼ਾਮਲਾ ਰੂਪ।
ਮਹਾ ਰੂਪ ਰੂਪੰ ਮਹਾ ਕਾਮ ਕਾਮੰ,
ਓ ਐਸਾ ਸ਼ਾਮਲਾ ਰੂਪ, ਵੈਸੇ ਸ਼ਾਮਲਾ ਰੂਪ ਦਾ ਬਹੁਤ ਹੀ ਸੁੰਦਰ ਵਿਆਖਿਆ ਹੈ, ਔਰ ਇਤਨੀ ਸੁੰਦਰ ਵਿਆਖਿਆ ਹੈ, ਔਰ ਸ਼ਾਮਲੇ ਸਰੀਰ ਦਾ ਜੋ ਆਕਰਸ਼ਣ ਸ਼ਕਤੀ ਹੈ ਨਾ, ਹਰੇਕ ਵਿਅਕਤੀ ਸ਼ਾਮਲੇ ਸਰੂਪ ਨੂੰ ਦੇਖ ਕਰਕੇ ਵਿਮੋਹਿਤ ਹੋ ਜਾਂਦਾ ਹੈ। ਔਰ ਕ੍ਰਿਸ਼ਨ ਭਗਵਾਨ ਜੀ ਮਹਾਰਾਜ, ਦੁਆਪਰ ਯੁੱਗ ਦੇ ਅਵਤਾਰ, ਜਿਨ੍ਹਾਂ ਦੇ ਪਿੱਛੇ ਗੋਪੀਆਂ ਦੀਵਾਨੀਆਂ ਹੋ ਕੇ ਫਿਰਦੀਆਂ ਸਨ, ਇਹ ਕਥਾ ਤੇ ਸਾਰੇ ਤੁਸੀਂ ਭਾਗਵਤ ਵੀ ਸੁਣਿਆ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅਕਾਲ ਪੁਰਖ ਨਿਰੰਕਾਰ ਪਰਮ ਬ੍ਰਹਮ ਦੀ ਕਥਾ ਕਹਿ ਰਹੇ ਹਨ ਕਿ ਹੇ ਪ੍ਰਮਾਤਮਾ, ਤੁਹਾਡਾ ਜਿਹੜਾ ਸ਼ਾਮਲਾ ਰੂਪ ਹੈ ਨਾ ਉਹ ਵੇਖਣ ਵਾਲਾ ਹੈ। ਸ਼ਾਮਲਾ ਰੂਪ ਜੇ ਆਪਾਂ ਕਿਤੇ ਪੱਛਮੀ ਦੇਸ਼ ਦੀਆਂ ਗਾਥਾਵਾਂ ਲਈਏ, ਯੂਰਪ ਕੰਟਰੀ ਦੀਆਂ ਕਥਾਵਾਂ ਦਈਏ, ਤੇ ਯੂਰਪ ਕੰਟਰੀ ਦੇ ਵਿੱਚ ਲੋਕ ਗੋਰੇ ਗੋਰੇ ਰੰਗ ਦੇ ਰਹਿੰਦੇ ਹੈ, ਔਰ ਅਮੈਰੀਕਾ ਤੇ ਇੰਗਲੈਂਡ ਦੇ ਵਿੱਚ ਲੋਕ ਗੋਰੇ ਰਹਿੰਦੇ ਹੈ। ਕਿਸੇ ਵਿਅਕਤੀ ਨੇ ਪੁੱਛ ਲਿਆ, ਆਖੇ ਦੇਖੋ ਜੀ ਸਾਡੇ ਹਿੰਦੁਸਤਾਨ ਦੇ ਵਿੱਚ ਲੋਕ ਕਿਸ ਤਰ੍ਹਾਂ ਦੇ ਰੰਗ ਬਿਰੰਗੇ ਰਹਿੰਦੇ ਹੈ, ਔਰ ਅਮਰੀਕਾ ਇੰਗਲੈਂਡ ਦੇ ਵਿੱਚ ਇੱਕੋ ਜਿਹੇ ਰੰਗ ਵਾਲੇ ਲੋਕ ਲੈਂਦੇ ਹੈ। ਤੇ ਕਿਸੇ ਆਦਮੀ ਨੇ ਸਿਆਣਪ ਨਾਲ ਜਵਾਬ ਦਿੱਤਾ, ਆਖੇ ਗਧੇ ਜਿਹੜੇ ਹੁੰਦੇ ਨਾ ਇੱਕੋ ਦੇ ਰੰਗ ਦੇ ਹੁੰਦੇ ਆ, ਔਰ ਘੋੜੇ ਜਿਹੜੇ ਹੁੰਦੇ ਨਾ ਉਹ ਰੰਗ ਬਿਰੰਗੇ ਦੇ ਹੁੰਦੇ ਆ। ਅਰਥਾਤ ਉਹਨੇ ਆਪਣੀ ਵਡਿਆਈ ਕੀਤੀ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਘੋੜੇ ਵਰਗੇ ਰੰਗ ਬਿਰੰਗੇ ਲੋਕ ਰਹਿੰਦੇ ਆ। ਮੈਂ ਇਸ ਰੰਗਾਂ ਵੱਲ ਨਾ ਜਾਂਦਾ ਹੋਇਆ, ਕਲਗੀਧਰ ਦੀ ਜਿਹੜੀ ਕਵਿਤਾ ਹੈ ਉਹ ਸ਼ਾਮਲੇ ਰੂਪ ਦੇ ਉੱਤੇ ਹੈ, ਕਿਉਂਕਿ ਦੋ ਵਾਰ ਤੁੱਕਾ ਚੁੱਕੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਹੇ ਪ੍ਰਮਾਤਮਾ ਵਾਹਿਗੁਰੂ ਜੀ, ਤੇਰਾ ਜਿਹੜਾ ਰੂਪ ਹੈ, ਤੇਰਾ ਜਿਹੜਾ ਰੰਗ ਹੈ, ਤੇਰਾ ਜਿਹੜਾ ਸਰੀਰ ਦਾ वर्ण है वो शामला रंग है और हर कोई आदमी तुहाडे रूप नो देख करके विमोहित होंदा है।
फिर चक्र चौदह पूरे अंग मध्यान
14 लोकां दे विच तुहाडा हुक्म चलदा है मेरे मालिक जी।
इसो कौन अभियंग फिर आए साण
इथे कौन ऐसा होया 14 लोक अतल बितल सुतल तलातल महातल रसातल पाताल भूलोक भवरलोक जनरलोक तपरलोक महरलोक सुरगलोक ये जड़े 7 आकाश ते 7 पाताल 14 लोक ने और गुरु गोविंद सिंह ने जाप साहब विच कहा लोक 14 है के विख है जग जाप ही जेह जाप 14 लोकां दे विच भगवान दा जाप होंदा है। 14 लोकां विच ऐसा कोई व्यक्ति नहीं है जिहड़ा कि भगवान दे हुक्म नूं मोड़ सके।
कहो कुंट कौना बिखा भाज बाचा
और जे भगवान तो बच के भजना होवेगा ना ते आदमी किथे जाएगा जिथे भी जाएगा वो काल जेड़ा है ना अकाल परमात्मा वो सामने मिलेगा।
सभंग शीश के सांग श्री काल नाचा
सारियां दे सिर ते श्रोमणि काल परमात्मा तलवार लेके खड़ा है नच रहा है।
करे कोट को तरे कोट ओटंग
उस अकाल पुरख तो बचन वास्ते पामा करोड़ किले बना लवे और किलेयां दी ओट सहारा ते आदमी अपने आप नु लुका दवे पर परमात्मा अकाल पुरख तो कोई बच नहीं सकदा।
बचा गो ना क्यों करा काल चोटंग
जदो काल परमात्मा चोट करदा मारदा है ना उदो कोई बच नहीं सकदा।
लिखंग जंत्र के ते पढ़ंग मंत्र कोटंग
चाहे काल तुम बचन वास्ते जंतर लिख लो चाहे मंत्र पढ़ लो
बिना शरण तांकी नहीं और ओटंग।
गुरु गोविंद सिंह जी महाराज नु कहा गया पातशाह जी कोई बचाओ दा उपाओ है ते गुरु गोविंद सिंह जी महाराज कहंदे ने जे तू बचना है ते उस परमात्मा काल पुरख दे सरणी पै जा ते बच जाएगा वरना मंत्र पढ़ ले जंतर लिख ले और कुछ भी कर ले। अफलातून अफलातून दी कथा आंदी है जदो अफलातून दी मौत आई ना बड़ा भारी कलाकार सी ओ ते उसने अपने जैसियां सकला बना लिया चित्र रेखा सी चित्रकारी सी और उसने चित्रकारी ऐसी आपदी वर्गी बना ली और कुर्सियां बिछा दतियां और बिच बैठ गया अफलातून ते जमदूत जदो आया ते देखिया अरे इत्थे ते बड़े अफलातून बैठे हुए ने मैं किनू मारांगा जाके धर्मराजा नू कहंदा महाराज अजराइल आया सी अजराइल अजराइल ने जाके धर्मराजे नु पुछया उथे ते बड़े सारे अफलातून बैठे हुए ने मैं किसनु मारांगा ते जम ने कहा कि भाई वो ओदी चतराई है वो सोचदा कि मैं मौत तो बच जावांगा पर गुरु नानक जी कहंदे ना सहस सियाणपा लख होए ता इक ना चले नाल। साध संगत जद अफलातून कोलों अजराइल वापस चला गया ते धर्मराजे ने कहा कि उत्थे सारियां मूर्तियां ने उन्हां दे विच असली एक अफलातून बैठा होया है जब तू उस ग्रह दे अंदर प्रवेश करेंगा ना उस हाल दे विच जदों जावेंगा ते ओ ते मूर्तियां दी सराहता करनी शुरू कर देनी ये भी मूर्ति अच्छी बनी है ये भी मूर्ति अच्छी बनी है ये भी शकल अच्छी बनी है ये भी कारीगर अच्छी बनी है बहुत बनाने वाला तू धन है तू कैसा है तू महान है और जदों तू बिच बिच जावेगा ना उत्थे जाके कहना ओहो बनाने वाले दी अकल मारी गई इत्थे थोड़ा जा नक बिंगा हो गया फिर जेड़ा असली अफलातून होवेगा वो खुद ब खुद बोल पवेगा कहंदे ने जदों जांदियां जांदियां सलहता करदा अजराइल कहन लगा आहा हा धन है बलिहारे तू बनाने वालिया धन है तेरी कैसी कला किरत है जदों बिच चला गया ना उत्थे जाके कहन लगा ओहो बनाने वालिया इत्थे तेरी मत मारी गई सी इहदा नक बिंगा कर दिता आदमी कोलो अपनी वडियाई तो ठीक है पर जदों आदमी की तौहीनता होंदी तो आदमी बोल पैंदा है जदों ओदी सलहता करदा करदा कहा गया ना मत मारी गई इत्थों नक बिंगा कीता ओ बोल पिया कित्थों नक बिंगा है तो अजराइल ने ओदे धौन नू फड़ लिया कहिंदे इत्थों नक बिंगा है मार दिता। कहण तो भाव यह है कि आदमी कितना भी जतन कर ले पर उस परमात्मा तो उस मौत तो बच नहीं सकदा।
ਲਿਖੰ ਜੰਤਰ ਥਾਕੇ ਪੜੰ ਮੰਤਰ ਹਾਰੇ।
ਕਿੰਨੇ ਵੀ ਮੰਤਰ ਲਿਖ ਕਰਕੇ ਥੱਕ ਗਏ ਨੇ, ਜੰਤਰ ਪੜ ਕੇ ਥੱਕ ਗਏ ਨੇ, ਮੌਤ ਤੋਂ ਕੋਈ ਬਚ ਨਹੀਂ ਸਕਦਾ।
ਕਰੇ ਕਾਲ ਤੇ ਅੰਤ ਲੱਕਾ ਬਿਦਾਰੇ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆਖਰ ਅੰਤ ਦੇ ਵੇਲੇ ਕਾਲ ਨੇ ਉਹਨਾਂ ਨੂੰ ਮਾਰ ਦਿੱਤਾ ਹੈ।
ਕਿਤੇ ਤੰਤਰ ਸਾਧਾ ਜੋ ਜਨਮ ਬਿਤਾਇਓ।
ਕਈ ਲੋਕਾਂ ਨੇ ਤੰਤਰ ਵਿਦਿਆ ਦੀ ਸਾਧਨਾ ਵਾਸਤੇ ਜਨਮ ਤੋਂ ਲੈ ਕਰਕੇ ਅੰਤ ਤੱਕ ਸਾਧਨਾ ਕੀਤੀ ਹੈ ਕਿ ਮੌਤ ਤੋਂ ਬਚ ਜਾਈਏ। ਇਸ ਤਰ੍ਹਾਂ ਕਈ ਜਨਮ ਉਹਨਾਂ ਲੋਕਾਂ ਨੇ ਬਤੀਤ ਕਰ ਲਏ ਹਨ, ਪਰ ਮੌਤ ਤੋਂ ਕੋਈ ਬਚਿਆ ਨਹੀਂ, ਕਾਲ ਤੋਂ ਕੋਈ ਬਚਿਆ
ਨਹੀਂ।
ਜੰਤਰ ਮੰਤਰ ਤੰਤਰ ਦੀ ਆਰਾਧਨਾ ਬੇਕਾਰ ਚਲੀ ਗਈ, ਕੋਈ ਕੰਮ ਨਹੀਂ ਆਇਆ।
ਕਿਤੇ ਨਾਸ ਮੁੰਦਾ ਭਏ ਬ੍ਰਹਮਚਾਰੀ।
ਕਈ ਨੱਕ ਨੂੰ ਬੰਦ ਕਰਕੇ ਬ੍ਰਹਮਚਾਰੀ ਗ੍ਰਸਤੀ ਨਾ ਧਾਰਨ ਕਰਨਾ, ਇਸ ਤਰ੍ਹਾਂ ਦੇ ਜੋਗੀ ਬਣ ਗਏ ਹਨ ਮੌਤ ਤੋਂ ਬਚਣ ਵਾਸਤੇ।
ਕਿਤੇ ਕੰਠ ਕੰਠੀ ਜਟਾ ਸੀਸ ਤਾਰੀ।
ਉਸ ਕਾਲ ਤੋਂ ਬਚਣ ਵਾਸਤੇ ਕਈਆਂ ਨੇ ਕੰਠ ਦੇ ਵਿੱਚ ਕੰਠੀ ਰੁਦਰਾਖ ਦੀ ਮਾਲਾ ਧਾਰਨ ਕਰ ਲਈ ਹੈ, ਔਰ ਕਈਆਂ ਨੇ ਆਪਣੇ ਸੀਸ ਦੇ ਉੱਤੇ ਜਟਾ ਜੂਟ ਬਧਾ ਲਿਆ, ਜੋਗੀ ਬਣ ਗਏ ਹਨ।
ਕਿਤੇ ਚਿਰ ਕਾਨੰ ਜੁਗੀ ਸੰਗ ਕਹਾਇੰ।
ਜਿਹੜੇ 84 ਸਿੱਧ ਗੋਰਖਨਾਥ ਦੇ ਚੇਲੇ ਨੇ ਉਹਨਾਂ ਨੇ ਕੰਨ 'ਚ ਮੁੰਦਰਾ ਪਾ ਕਰਕੇ ਜੋਗੀ ਬਣ ਗਏ, ਪਹਾੜਾਂ ਵਿੱਚ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਸੰਖਿਆ ਦੀ ਦੁਨੀਆ, ਕਈਆਂ ਨੇ ਕੰਨ 'ਚ ਮੁੰਦਰਾ ਪਾ ਕਰਕੇ ਜੋਗੀ ਤਾਂ ਬਣ ਗਏ ਪਰ ਉਸ ਕਾਲ ਤੋਂ ਬਚ ਨਾ ਸਕੇ।
ਸਭੇ ਫੋਕਟੰ ਧਰਮ ਕਾਮੰ ਨਾ ਆਯੰ।
ਜੋਗੀ ਬਣਨਾ, ਜਤੀ ਬਣਨਾ, ਮੰਤਰ ਤੰਤਰ ਜੰਤਰ ਦੀ ਆਰਾਧਨ ਕਰਨੀ, ਸਿਲਾ ਕੱਢਣੀਆਂ, ਇਹ ਸਾਰਾ ਕਰਮ ਬੇਕਾਰ ਹੋ ਗਿਆ।
ਮਧੂ ਕੀਟ ਭੰਗ ਰਾਛਸੇ ਬਲੀਅੰ।
ਜਿਹੜੇ ਮਧੂ ਕੈਟਵ ਇਤਨੇ ਬੜੇ ਬਲੀ ਦੈਤ ਸਨ, ਉਹਨਾਂ ਨੂੰ ਵੀ ਭਗਵਾਨ ਨੇ ਛੱਡਿਆ ਨੀ, ਕਾਲ ਨੇ ਛੱਡਿਆ ਨਹੀਂ।
ਸਮੇਂ ਆਪਣੀ ਕਾਲ ਤੇਉ ਦਲੀਅੰ।
ਕਾਲ ਨੇ ਸਮੇਂ ਅਨੁਸਾਰ ਉਹਨਾਂ ਨੂੰ ਵੀ ਖਤਮ ਕਰ ਸੁੱਟਿਆ।
ਭਏ ਸੁੰਭ ਨਾ ਸੁੰਭ ਸ੍ਰੋਣਤ ਬੀਜੰ।
ਸੁੰਭ ਨੇ ਸੁੰਭ ਬੜੇ ਦੇਵ ਦੈਂਤ ਹੋਏ ਨੇ, ਰਕਤ ਬੀਜ ਬੜਾ ਭਾਰੀ ਦੈਂਤ ਹੋਇਆ, ਜੋ ਕਿ ਸਤਸਿਆ ਦੁਰਗਾ ਦੇ ਚੰਡੀ ਦੇ ਵਿੱਚ ਕਥਾ ਆਉਂਦੀ ਹੈ, ਗੁਰੂ ਗੋਬਿੰਦ ਸਿੰਘ ਨੇ ਵੀ ਲਿਖੀ ਹੋਈ ਹੈ। ਇਸ ਤਰ੍ਹਾਂ ਸੁੰਭ ਨਿਸੁੰਭ ਔਰ ਰਕਤ ਬੀਜ ਵਰਗੇ ਦੈਂਤ ਹੋਏ, ਜਿਨ੍ਹਾਂ ਦੇ ਇੱਕ ਲਹੂ ਦੇ ਛਿੱਟਾ ਵਿੱਚ ਕਈ ਦੈਂਤ ਪੈਦਾ ਹੁੰਦੇ ਸਨ, ਪਰ ਉਹ ਵੀ ਆਖਰ ਮੌਤ ਦੇ ਮੂੰਹ ਵਿੱਚ ਚਲੇ ਗਏ।
ਤੇਉ ਕਾਲ ਕੀਨੇ ਪੂਰੇ ਜੇ ਪੂਰੇ ਜੰਗ।
ਉਸ ਅਕਾਲ ਪੁਰਖ ਵਾਹਿਗੁਰੂ ਕਾਲ ਨੇ ਐਸੇ ਬੜੇ ਬੜੇ ਮਹਾਬਲੀ ਦੈਂਤਾਂ ਨੂੰ ਪੁਰਜੇ ਪੁਰਜੇ ਟੁਕੜੇ ਟੁਕੜੇ ਕੱਟ ਕੇ ਖਤਮ ਕਰ ਦਿੱਤੇ।
ਬਲੀ ਪ੍ਰਥਿਅੰ ਮਾਨ ਧਾਤਾ ਮਹੀ ਪੰਗ।
ਔਰ ਇਸ ਧਰਤੀ ਦੇ ਉੱਤੇ ਮਾਨ ਧਾਤਾ ਵਰਗੇ ਰਾਜੇ ਹੋਏ ਹਨ,
ਜਿਨ੍ਹਾਂ ਰਥ ਚੱਕਰੰ ਕੀਏ ਸਾਤ ਦੀਪੰ।
ਜਿਨ੍ਹਾਂ ਨੇ ਆਪਣੇ ਰਥ ਦੇ ਪਹੀਏ ਦੁਆਰਾ ਸੱਤ ਦੀਪ ਬਣਾਏ ਸਨ।
ਭੁਜੰ ਭੀਮ ਪਰਥੰ ਜਗੰ ਜੀਤ ਡੰਡਿਅੰ।
ਔਰ ਦੇਖੋ ਮਹਾਭਾਰਤ ਦੇ ਵਿੱਚ ਕਿਤਨਾ ਬੜਾ ਬਲੀ ਸੀਗਾ ਭੀਮ ਸੈਨ, ਸੱਤ ਹਾਥੀਆਂ ਦਾ ਬਲ ਸੀ ਉਹਦੇ ਭੁਜਾਵਾਂ ਦੇ ਵਿੱਚ, ਡੋਲਿਆਂ ਦੇ ਵਿੱਚ ਸੱਤ ਹਾਥੀ ਦਾ ਬਲ ਸੀਗਾ। ਔਰ ਐਸੇ ਐਸੇ ਜਿਹਨੇ ਦੁਰਯੋਧਨ ਨੂੰ ਕੁਰੂਕਸ਼ੇਤਰ ਦੇ ਜੰਗ ਦੇ ਮੈਦਾਨ ਵਿੱਚ ਮਾਰ ਕੇ ਖਤਮ ਕੀਤਾ, ਪੱਟ ਭੰਨਿਆ ਉਹਦਾ, ਗੁਰੂ ਕਲਗੀਧਰ ਜੀ ਮਹਾਰਾਜ ਕਹਿੰਦੇ ਨੇ ਐਸੇ ਐਸੇ ਭੀਮ ਚੰਦ ਵਰਗੇ ਐਸੇ ਐਸੇ ਬੜੇ ਬੜੇ ਰਾਜੇ ਹੋਏ ਨੇ, ਪਰ ਉਸ ਕਾਲ ਪੁਰਖ ਦੇ ਅੱਗੇ ਸਾਰੇ ਢਹਿ ਗਏ ਹਨ, ਡਿੱਗ ਪਏ ਹਨ।
ਤਿਨਾ ਅੰਤ ਕੇ ਅੰਤ ਕਉ ਕਾਲ ਖੰਡਿਅੰ।
ਆਖਰ ਉਹਨਾਂ ਨੂੰ ਅੰਤ ਦੇ ਵਿੱਚ ਕਾਲ ਨੇ ਖੰਡਨ ਕਰ ਦਿੱਤਾ, ਮਾਰ ਦਿੱਤਾ।
ਜਿਨ੍ਹਾਂ ਦੀਪ ਦੀਪੰ ਦੁਹਾਈ ਫਿਰਾਈ।
ਸੱਤ ਦੀਪਾਂ ਦੇ ਵਿੱਚ ਜਿਨ੍ਹਾਂ ਦੀ ਦੁਹਾਈ ਹਕੂਮਤ ਫਿਰਦੀ ਸੀਗੀ।
ਪੂਜਾ ਦੰਡ ਦਾ ਛੋਣ ਛਤਰੰ ਛਿਨਾਈ।
ਜਿਨ੍ਹਾਂ ਨੇ ਆਪਣੇ ਬੈਰੀਆਂ ਨੂੰ ਡੰਡ ਦੇ ਕਰਕੇ ਸਾਰੀ ਧਰਤੀ ਖੋਈ ਹੋਈ ਸੀ, ਐਸੇ ਬੜੇ ਬੜੇ ਚੱਕਰਵਰਤੀ ਰਾਜੇ ਹੋਏ ਹਨ।
ਕਰੇ ਜਗ ਕੋਟੰ ਜਸੰ ਅਨੇਕ ਲੀਤੇ।
ਜਿਨ੍ਹਾਂ ਰਾਜਿਆਂ ਨੇ ਬੜੇ ਬੜੇ ਜਗ ਕਰਕੇ ਜਸ ਲਿਆ ਸੰਸਾਰ ਵਿੱਚ।
ਵਹਾਬੀਰ ਬੰਕੇ ਬਲੀ ਕਾਲ ਜੀਤੇ।
ਓਹੋ, ਐਸੇ ਰਾਜੇ ਸਨ ਜਿਹੜੇ ਜੰਗ ਦੇ ਮੈਦਾਨ ਵਿੱਚ ਪਿੱਠ ਵੀ ਨਹੀਂ ਦਿਖਾਉਂਦੇ ਸਨ ਔਰ ਦਾਨ ਦੇ ਖੇਤਰ ਵਿੱਚ ਬੜੇ ਦਾਨ ਕਰਦੇ ਸਨ, ਆਖਰ ਉਸ ਕਾਲ ਦੇ ਅਧੀਨ ਆ ਗਏ, ਉੱਥੇ ਆ ਕਰਕੇ ਹਾਰ ਗਏ।
ਕਈ ਕੋਟਲੀ ਨੇ ਜਿਨ੍ਹਾਂ ਦੁਰਘਟਾ ਹੈ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਐਸੇ ਰਾਜੇ ਹੋਏ ਨੇ ਜਿਨ੍ਹਾਂ ਨੇ ਆਪਣੇ ਰਾਜ ਹਕੂਮਤ ਦੇ ਦਰਮਿਆਨ ਕਈ ਕਿਲਿਆਂ ਨੂੰ ਫਤਿਹ ਕੀਤਾ ਹੋਇਆ ਸੀਗਾ।
ਕਿਤੇ ਸੁਰ ਬੀਰਾਨ ਕੇ ਸੈਨ ਗਾਹੇ,
ਔਰ ਕਈ ਅਜਿਹੇ ਸੁਰਮੇ ਸਨ ਜਿਹੜੇ ਕਿ ਭੀਸ਼ਮ ਪਿਤਾਮਾ ਕਿਤਨਾ ਬਲੀ ਸੀ, ਇਤਨਾ ਬਲੀ ਸੀ ਭੀਸ਼ਮ ਪਿਤਾਮਾ, ਐਸੇ ਬੜੇ ਬੜੇ ਯੋਧਿਆਂ ਦੀ ਗੱਲ ਕਰ ਰਹੇ ਆ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਬੜੇ ਬੜੇ ਸੁਰਮਿਆਂ ਨੂੰ ਹਰਾ ਦਿੱਤਾ, ਪਰ ਅੰਤ ਦੇ ਵਿੱਚ ਆਖਰ ਵਿੱਚ ਆ ਕਰਕੇ ਉਸ ਕਾਲ ਦੇ ਅੱਗੇ ਉਹਨਾਂ ਨੂੰ ਵੀ ਹਾਰ ਖਾਣੀ ਪਈ।
ਕਈ ਜੰਗ ਕੀਨੇ ਸੋ ਸਾਕੇ ਪਵਾਰੇ,
ਇਸ ਤਰ੍ਹਾਂ ਦੇ ਜਿਹੜੇ ਬੜੇ ਬੜੇ ਸੂਰਮੇ ਜਿਨ੍ਹਾਂ ਨੇ ਕਈ ਆਪਣੇ ਜੀਵਨ ਵਿੱਚ ਜੰਗ ਕੀਤੇ, ਲੜਾਈਆਂ ਲੜੀਆਂ ਹਨ।
ਵਾਹ ਦੀਨ ਦੇਖੇ ਗਿਰੇ ਕਾਲ ਮਾਰੇ,
ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਮੇਰੇ ਕਾਲ ਪੁਰਖ ਵਾਹਿਗੁਰੂ, ਐਸੇ ਬੜੇ ਬੜੇ ਯੋਧੇ ਰਾਜੇ ਮਹਾਰਾਜੇ ਸੂਰਮੇ ਤੁਹਾਡੇ ਚਰਨਾਂ ਵਿੱਚ ਆ ਕਰਕੇ ਅੰਤ ਨੂੰ ਡਿੱਗ ਪਏ ਨੇ, ਤੁਹਾਡੇ ਅੱਗੇ ਉਹਨਾਂ ਦਾ ਕੋਈ ਜ਼ੋਰ ਨਹੀਂ ਚੱਲਿਆ।
ਜਿਨੇ ਪਾਤਸ਼ਾਹੀ ਕਰੀ ਕੋਟ ਜੁਗਿਆਂ,
ਐਸੇ ਐਸੇ ਰਾਜੇ ਹੋਏ ਨੇ ਜਿਨ੍ਹਾਂ ਨੇ ਕੋਟ ਯੁੱਗਾਂ ਤੱਕ ਰਾਜ ਕੀਤਾ, ਇੱਕ ਯੁੱਗ ਦੀ ਗੱਲ ਨਹੀਂ ਕਰੋੜ ਯੁੱਗ ਤੱਕ। ਮੋਟੀ ਜੀ ਗੱਲ ਲੈ ਲਓ, ਮਹਾਂਭਾਰਤ ਦੇ ਵਿੱਚ ਮੁਚਕੰਦ ਰਿਸ਼ੀ ਦੀ ਕਥਾ ਆਉਂਦੀ ਹੈ, ਔਰ ਮੁਚਕੰਦ ਰਿਸ਼ੀ ਇੱਕ ਬਹੁਤ ਬੜਾ ਰਾਜਾ ਸੀ, ਕਈ ਵਾਰੀ ਉਹਨੇ ਧਰਤੀ ਤੇ ਫਤਿਹ ਕੀਤਾ, ਆਖਰ ਜੰਗ ਕਰਦਾ 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 ਥੱਕ ਗਿਆ, ਜੰਗ ਕਰਦਾ ਕਰਦਾ ਥੱਕ ਗਿਆ ਤੇ ਕਹਿੰਦਾ ਹੇ ਪ੍ਰਮਾਤਮਾ, ਹੇ ਵਾਹਿਗੁਰੂ, ਹੇ ਈਸ਼ਵਰ, ਹੁਣ ਮੈਂ ਆਰਾਮ ਕਰਨਾ ਚਾਹੁੰਦਾ ਹਾਂ। ਜੰਗ ਕਰਦਾ ਕਰਦਾ ਥੱਕ ਗਿਆ, ਪਹਾੜ ਦੇ ਕੰਦਰਾ ਗੁਫਾ ਦੇ ਅੰਦਰ, ਪਹਾੜ ਦੇ ਗੁਫਾ ਦੇ ਅੰਦਰ ਜਾ ਕੇ ਸੌਂ ਗਿਆ, ਔਰ ਬਰ ਲਿਆ ਸੀ ਜਿਸਨੇ ਮੈਨੂੰ ਇੱਥੋਂ ਜਗਾਏਗਾ ਉਹ ਭਸਮ ਹੋ ਜਾਏਗਾ। ਤੇ ਮਹਾਂਭਾਰਤ ਦੇ ਵਿੱਚ ਜਦੋਂ ਕ੍ਰਿਸ਼ਨ ਜੀ ਮਹਾਰਾਜ ਦੇ ਨਾਲ ਜੰਗ ਹੋ ਰਿਹਾ ਸੀ ਤੇ ਕਾਲ ਜਮਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਆਇਆ ਤੇ ਕ੍ਰਿਸ਼ਨ ਮਹਾਰਾਜ ਨੇ ਸੋਚਿਆ ਕਾਲ ਜਮਨ ਨੂੰ ਮੈਂ ਨਹੀਂ ਮਾਰਾਂਗਾ, ਔਰ ਕ੍ਰਿਸ਼ਨ ਜੀ ਭੱਜ ਚਲੇ, ਕ੍ਰਿਸ਼ਨ ਜੀ ਮੂਰੇ ਮੂਰੇ ਔਰ ਕਾਲ ਜਮਨ ਪਿੱਛੇ ਹੈ, ਤੇ ਕ੍ਰਿਸ਼ਨ ਜੀ ਜਾਂਦਿਆਂ ਜਾਂਦਿਆਂ ਉਸ ਗੁਫਾ ਦੇ ਅੰਦਰ ਪ੍ਰਵੇਸ਼ ਹੋ ਗਏ ਜਿੱਥੇ ਮੁਚਕੰਦ ਰਾਜਾ ਬੈਠਾ ਹੋਇਆ ਸੀ, ਉੱਥੇ ਜਾ ਕੇ ਮੁਚਕੰਦ ਨੂੰ ਲੱਤ ਮਾਰਿਆ ਕ੍ਰਿਸ਼ਨ ਜੀ ਨੇ, ਔਰ ਅੱਗੇ ਚਲੇ ਗਏ ਔਰ ਸਾਹਮਣੇ ਆ ਗਿਆ ਕਾਲ ਜਮਨ, ਔਰ ਉਹ ਮੁਚਕੰਦ ਰਿਸ਼ੀ ਉੱਠਿਆ, ਦੇਖਿਆ ਓਏ ਤੂੰ ਮੈਨੂੰ ਜਗਾਉਣ ਵਾਲਾ ਹੈ, ਤੂੰ ਭਸਮ ਹੋ ਜਾ, ਉੱਥੇ ਰਾਖ ਹੋ ਗਿਆ। ਇਸ ਤਰ੍ਹਾਂ ਜਿਸ ਮੁਚਕੰਦ ਰਾਜੇ ਨੇ ਉਸਨੂੰ ਮਗਰੋਂ ਰਾਜਾ ਨਹੀਂ ਕਿਸੇ ਨੇ ਕਰਕੇ ਜਾਣਿਆ, ਰਿਸ਼ੀ ਕਰਕੇ ਲੋਕ ਜਾਣਦੇ ਨੇ, ਸੋ ਉਸਨੇ ਕਈ ਸਮੇਂ ਤੱਕ ਰਾਜ ਕੀਤਾ ਔਰ ਜੰਗ ਕੀਤਾ, ਚੱਕਰਵਰਤੀ ਬਾਦਸ਼ਾਹ ਹੋਇਆ, ਲੇਕਿਨ ਆਖਰ ਨੂੰ ਉਹਨੂੰ ਵੀ ਆਪਣਾ ਸਰੀਰ ਉਸ ਅਕਾਲ ਪੁਰਖ ਦੇ ਅੱਗੇ ਭੇਟ ਕਰਨਾ ਪਿਆ।
ਰਸੰਗ ਆਨ ਰਸੰਗ ਪਲੀ ਪਹਾਤ ਭੁਗਿਆਂ,
ਇਹ ਸੰਸਾਰ ਵਿੱਚ ਬੜੇ ਬੜੇ ਰਾਜੇ ਮਹਾਰਾਜੇ ਹੋਏ ਨੇ, ਕਈ ਤਰ੍ਹਾਂ ਦੇ ਸਵਾਦ ਰਸ ਆਦਿਕ ਭੋਗ ਕਰਕੇ ਸੰਸਾਰ ਵਿੱਚ ਚਲੇ ਗਏ ਹਨ।
ਵਹ ਅੰਤ ਕੋ ਪਾਵ ਨਾਂਗੇ ਪਧਾਰੇ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਏ ਪ੍ਰਸਾਦ ਵਿੱਚ ਲਿਖਦੇ ਨੇ, ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਿਗਾਰੇ, ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿਕ ਭਵਾਨ ਕੇ ਭੂਪਤ ਕਨ ਗਨੇ ਨਹੀਂ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿੰਦ ਅੰਤ ਕੋ ਅੰਤ ਕੇ ਧਾਮ ਸਿਧਾਰੇ, ਆਖਰ ਅੰਤ ਕੋ ਨੰਗੇ ਹੀ ਪਾਏ ਪਧਾਰੇ। ਐਸੇ ਬੜੇ ਬੜੇ ਰਾਜੇ ਹੋਏ ਨੇ ਜਿਹੜੇ ਕਿ ਅੰਤ ਦੇ ਵੇਲੇ ਨੰਗੇ ਪੈਰੀ ਚਲੇ ਗਏ ਹਨ ਇੱਥੋਂ।
ਗਿਰੇ ਦਿਨ ਦੇਖੇ ਹਠੀ ਕਾਲ ਮਾਰੇ,
ਉਸ ਅਕਾਲ ਪੁਰਖ ਕਾਲ ਨੇ ਐਸੇ ਬੜੇ ਬੜੇ ਰਾਜਿਆਂ ਨੂੰ ਮਾਰਿਆ, ਆਖਰ ਉਸ ਕਾਲ ਦੇ ਅੱਗੇ ਬੜੇ ਬੜੇ ਰਾਜਿਆਂ ਨੂੰ ਵੀ ਘੁੱਟਣੇ ਟੇਕਣੇ ਪੈ ਗਏ।
ਜਿਨ੍ਹਾਂ ਖੰਡਿਆਂ ਦੰਡ ਧਾਰੰ ਅਪਾਰੰ,
ਜਿਨ੍ਹਾਂ ਨੇ ਬੜੇ ਬੜੇ ਖੰਡਾਧਾਰੀ ਨੂੰ ਨਾਸ਼ ਕੀਤਾ ਹੋਇਆ ਸੀ।
ਕਰੇ ਚੰਦਰਮਾ ਸੂਰ ਚੇਰੇ ਦੁਆਰ,
ਗੁਰੂ ਗੋਬਿੰਦ ਸਿੰਘ ਜੀ ਇੱਥੇ ਇਸ਼ਾਰਾ ਕਰ ਰਹੇ ਨੇ ਰਾਵਣ ਦੇ ਵੱਲ, ਲੰਕਾ ਦਾ ਪਤੀ ਰਾਵਣ, ਰਾਵਣ ਉਹਦੇ ਦਰ ਤੇ ਚੰਦਰਮਾ ਸੂਰਜ 33 ਕਰੋੜ ਦੇਵਤੇ ਇੰਦਰ ਵਰਗੇ ਉਹਦੇ ਘਰ ਦੇ ਵਿੱਚ ਨੌਕਰ ਸਨ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ ਗਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਕ ਲਿਖੀ ਹੈ महाराज पातशाह जी ने आदि गुरु ग्रंथ साहिब दे विच चंद जाके चंद्रमा जाके तपत रसोई, सूरज और चंद्रमा ओदे रसोई सन, बैसंतर जाके कपड़े धोई और अगन देवता ओदे कपड़े धोया करदे सी। एडे वड्डे वड्डे जिहड़े राजे सन, आखिरकार मौत ने उस काल ने राम रूप दे विच आ करके उन्हों मारना कीता।
जिना इंद्र से जीत का छोड़ डारे।
ओ इंद्र, रावण दा बेटा दा नाम इंद्रजीत, जिसने इंद्र नू कई बार जित चुका सी।
वह दिन देखे गिरे काल मारे।
पर उस काल दे सामने ओनू भी गिरना पिया, डिगना पिया, आखर मौत काल दे अगे किसे दी पेश ना चली।
रसावल छंद जिते राम हुए सब है अंत मुए।
जिन्ने भी राम हुए ने उन्ना नु भी आखर अंत नु जाना पिया।
जिते कृष्ण वाहा सब अंत जाहा।
और संसार दी ए मर्यादा संविधान है, जुग बदल होंदा है, समा लंघ जांदा है और कृष्ण रामचंद्र जी नू आना पैंदा, पीर पैगंबरां नू आना पैंदा है। राम जी चले गए, कृष्ण जी भी चले गए।
जिते देव होसी सब अंत जासी।
इस तरह हे अकाल पुरख वाहिगुरु, संसार विच जितने भी देवते होंगे और अंत नु चले जाणगे।
जिते बोध वाहा सब है अंत छह।
बोध अवतार जिन्ने भी बोध होए ने उन्ना ने भी अंत नु चला जाना है।
जिते देवरायं सब है अंत जायं।
और जितने भी देवतियां दे राजे होंगे उन्ना ने भी अंत नु चले जाना है।
जिते दैंत ए संग तित्यो काल ले संग।
और जिहड़े दैंतां दे ईश्वर होए हन, महखाशुर वर्गे, उन्हां नूं भी जाना पिया।
नरसिंह अवतारं वहे काल मारं।
जिहड़ा नरसिंह अवतार सी हरनाखश नूं मारन वास्ते, प्रहलाद दी रक्षा वास्ते नरसिंह भगवान अवतार ले सन, आखर नरसिंह भगवान नूं भी उस काल दे मुंह दे विच जाना पिया।
बड़ो दंड तहारी हण्यो काल पहारी।
बड़े बड़े दंड सजा देण वाले राजे महाराजिया नूं उस बड़े पारी काल ने मार दिता है।
दे जंग बावने अंग हण्यो काल ते अंग।
जिहड़ा बावन भगवान सी ओनू भी काल ने मार दिता।
महा मच्छ मुंडं फद्यो काल चुंडं।
मच्छ अवतार जिदा बहुत वड्डा मूह सी ओनू भी उस काल ने मार दिता।
जीते होए बीते तिते काल जीते।
और जितने भी हो के चले गए ने सारे नु काल ने जितया होया है।
जीते शरण जाहा तित्यो राख ला।
याद रखियो गुरु प्यारी सात संगत जी, एक गल नु याद रखियो, कलगीधर पातशाह जी एक गल कहना चाहुंदे है, तुसी उन्हां दे मगर लगे होए हो जेड़े आप दी रक्षा नहीं करदे ते तुहाडी की रक्षा करनगे। जे तुसी अकाल पुरख वाहिगुरु दी शरणी पोगे ते तुहाडी रक्षा निश्चित होगी। यहां गुरु गोबिंद सिंह जी महाराज गल कहंदे आ कि जिन्हें भी ओ अकाल पुरख दे शरणी पैणगे ओ बच जाणगे।
उजंग प्रयात छंद बिना शरण ताकी न औरा उपायं।
सतगुरु जी कहंदे आ उस परमात्मा दे शरणी तो बिना काल तो बचन दा और कोई उपाय जतन नहीं है।
कहां देव दैतं कहां रंक रायं।
चाहे कोई देवता है, चाहे कोई दैत है, चाहे कोई राजा है, चाहे कोई कंगाल है, आखिर अंत नु उस परमात्मा दे शरणी पैना ही पैना है।
कहां पात शाह कहां उमरायं।
चाहे कोई बादशाह है, चाहे कोई उमराव है,
बिना शरण तांकी ना कोटा उपायं।
उस परमात्मा दे शरण प्या तो बिना करोड़ा जतन कर लो बचाव नहीं हो सकता काल तो।
जिते जीवा जनतां सो दुनियां उपायं।
इस दुनिया दे विच जितने भी उस रब ने जी जंत पैदा किते उस काल ने,
सब है अंत कालं बलि काल कायं।
सारयां नू अंत दे विच काल बड़ा भारी बलि है, खत्म कर देना है।
बिना शरण तांकी नहीं और ओटा।
उस परमात्मा काल पुरख दी शरण तो बिना और कोई ओट सहारा नहीं है जीव नो।
लिखे जंत्र केते पढ़े मंत्र कोटंग।
कई आदमी मौत तो डरदे ने और ऋषियां साधु पंडितां कोल जांदे है, हाथ दिखांदे, हस्त रेखा दिखांदे है। अजरा देखना जी मेरी हस्त रेखा, मेरी मौत किस तरह होवेगी। गुरु गोविंद सिंह जी महाराज कहते हैं चाहे जिन्ने भी जंतर देख लो, मंत्र पढ़ लो, हस्तरेखावां दा सिद्धियां कर लो, पातशाह जी कहते हैं अकाल पुरख तो काल तो कोई बच नहीं सकता।
नाराज छंद जिते एक राज रंक अंग हने सो काल बंक अंग।
जितने भी राजा ते रंक कंगाल गरीब अमीर ने उस सुंदर काल ने मार दिते ने, उस परमात्मा काल ने मार दिते ने सारिया नो।
जिते का लोक पाल अंग निदान काल दाल अंग।
लोकपाल जिन्ने भी लोकपाल हन उन्ना नो भी काल ने मार दिते ने। एक लोकपाल कहंदे ने अठ देवतियां दा नाम है, सात संगत जी, इंद्र है, कुबेर है, वरुण है, यम है, ये देख लोकपाल कहलाउंदे ने। तुसी शास्त्रां विच इहदा नाम पढ़ के देख सकदे हो। गुरु गोबिंद सिंह जी महाराज कह रहे ने जितने भी लोकपाल होए ने उन्हां नूं भी काल ने मार दिता है।
कृपाण पाण जे जप अनंत ठाट ते थप।
सतगुरु जी कहंदे आ जे कृपाण पाण अकाल पुरख नूं जपोगे ते तुहाडियां अनेक प्रकार दियां जिहड़ियां कीतियां होईयां सिद्धियां ने ओ अस्थित रहन गियां।
जिते काल तिहाय है जगत जीत जाए है।
महाराज कहंदे ने जिते काल जिन्ने भी काल पुरख दा ध्यान करनगे जगत दे जीवन नु जित जानगे।
बचित्र चार चित्र अंग परम्य अंग पवित्र अंग।
ऐसा जेड़ा परमात्मा बचित्र बहुत ही सुंदर है और अति सुंदर है, चार उसका जो स्वरूप है उसका जेड़ा मुखड़ा है इतना सुंदर है बयान नहीं किया जाता।
अलोक रूप राज अंग सुने सो पाप भाजे अंग।
इस तरह का अलौकिक रूप नो जेड़ा देख लेंदा है ओदे पाप दूर हो जाते हैं।
विशाल लाल लोचन बेअंत पाप मोचन।
उस परमात्मा दे जेड़े नोच लोचन नेत्र ने बड़े विशाल हन, कवल फुल दे पंखड़ियां मांगू।
चमक चंद्र चार अंग अघि अनेक तारे अंग।
ओदी जेड़ी चमक है ना बहुत ही सुंदर है, उसने बड़े बड़े पापी अजामल वर्गिया नु तारिया है।
रसावल छंद जिते लोक पालं तिते जेर कालं।
जिने भी लोक पाल ने ओ काल दे अधीन हन।
जिते सूर चंद्रं कहा इंद्र बिंद्रं।
चाहे कोई सूरज है, चंद्र है, इंद्र है, चाहे कोई देव गुरु बृहस्पति है।
भुजंग प्रयात छंद
कलगीधर पातशाह जी भुजंग प्रयात छंद विच यूं वर्णन कर रहे हैं।
फिरै चौदहु लोके अंकाल चक्रं।
वो अकाल पुरख वाहिगुरु दा हुकुम जेड़ा है ना चौदह लोकां विच फिरदा है।
सब नाथ नाथे परमं पहुवा बक्रं।
वो परमात्मा ने सारे बड़े बड़े नाथ नु अपने हुकुम दे विच नथिया होया है।
कहां राम कृष्णं कहां चंद सूरं।
चाहे कोई राम है, चाहे कोई कृष्ण रूप दे विच है, चाहे कोई सूरज देवता है, चाहे चंद्रमा देवता है, जितने भी पीर पैगंबर औलिए अवतार एथे आए ने वो सारे काल अकाल पुरख दे हुकुम दे विच आए।
सब हाथ बांधे खरे काल हजूरंग।
ओ अकाल पुरख दे अगे सारे हाथ जोड़ करके खलोते हुए हन।
सवैया काल ही पाए पयो भगवान।
जिनू आपां विष्णु महाराज कहंदे आ ना, खीर समुंदर दे विच रहंदे ने, शेष नाग दी सैया ते विराजमान, ओ उस अकाल पुरख दे हुकम दे विच होए हन। जदों उस अकाल पुरख वाहिगुरु ने गुरु गोबिंद सिंह जी महाराज ने इत्थे जिहड़ा वर्णन किया है ना, तुसी ए ना समझना कि किसी विष्णु नू भगवान मन्या है या और कोई पीर पैगंबर ओलिया। गुरु गोबिंद सिंह ने इस बाणी दे विच अपने आप नू भी भगवान नहीं दास मन्या है। अगे जाके कथा आएगी, मोको दास तवन का जानो, मैं हूं परम पुरख को दासा, देखन आयो जगत तमाशा। और गुरु गोविंद सिंह ने यह भी कहा जो हमको परमेश्वर उचरे ते सब नरक कुंट में परे। इदा अर्थ यह है कि गुरु गोविंद सिंह जी महाराज यह कहना चाहते ने कि ए लोको वो जिस काल दा कोई भेद ना पा सकिया, ना वेद व्यास जी, ना ब्रह्मा जी, ना शिवजी जी, ना विष्णु महाराज, ना रामचंद्र, ना कृष्ण, किसी ने भी वह अंत नहीं पाया। अवतार होए ने, भगवान होए ने, दुनिया उन्होंने पूछदी है, असी भी पूछदे हाँ, किसी का अपमान नहीं है, लेकिन उस अकाल पुरख का जिसका आज तक किसी ने अंत नहीं पाया। और गुरु नानक देव जी इस गल नूं कहिंदे ने कि परमात्मा का अंत कोई पा नहीं सकता, अंत ना सिफती कहण ना अंत, अंत ना करण है देण ना अंत, उहदा अंत कोई पा ही नहीं सकता, वह बेअंत है। बेअंत 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 को करंत पाठ पेखी है। कलगीधर पातशाह एक गल कहिंदे हन,
काल ही पाए पयो भगवान,
ओ भगवान विष्णु जी उस काल पुरख का इशारा पाके जगत विच प्रगट होए।
सो जागत या जग जाकी कला है,
इस जगत विच जिस विष्णु भगवान दी कला प्रगट हो रही है उस अकाल पुरख दी कृपा होई है।
काल ही पाए पयो ब्रह्मा शिव,
और ब्रह्मा जी जेड़े चार मुख वाले ब्रह्मा जी, एक बारी ब्रह्मा नू अभिमान हो गया ते अकाल पुरख वालों हुक्म आया पौण देवता नू इसनू उत्थे ले जा जिथे अठ मुखां वाला ब्रह्मा है। कहंदे ने जद ब्रह्मा नू हंकार हो गया पौण देवता उड़ा के उत्थे ले गया जिथे अठ मुखां वाला ब्रह्मा सी। अठ मुखे वाले ब्रह्मे दे चेलिया ने कहा, महाराज चार मुख वाला एक बंदा है अपने आप नू ब्रह्मा कहंदा है, ते अठ मुख वाला कहन लगा ओए तू क्यों ब्रह्मा कहंदा है, उन्हूं भी हंकार हो गया अठ मुख वाले नू भी। अकाल पुरख कोलों शिकायत गई महाराज, उन्हूं भी हंकार हो गया, ते ओ पौण देवता ने ओ दोनों नू उड़ा के उत्थे ले गया पौण जिथे कि सोलह मुखा वाला ब्रह्मा सी। ते जो तो सोलह मुखा वाले ब्रह्मा कोल दोनों गए वो कहंदा ओए तुसी काते ब्रह्मा कहंदे हो हैं, ते साज संगत जी सोलह मुखा वाले नू भी हंकार हो गया, पौण ने बत्तीस मुख वाले ब्रह्मा कोल उड़ा के ले गया। इस तरह करद्या करद्या चौंठ मुख वाले ब्रह्मा कोल चले गए, चौंठ मुख वाले ब्रह्मा, 124 मुख वाले कोल ब्रह्मा। इस तरह करद्या 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 हजार मुख वाले ब्रह्मा कोल पौण देवता उड़ा के ले गया। जदों हजार मुख वाले ब्रह्मा कोल गए ना ते हजार मुख वाले ब्रह्मा ने कहा, क्यों हंकार कर दे हो, उस कुदरत का कोई अंत नहीं पा सकता, तुहाडे वर्गे पता नहीं होर कितने ब्रह्मे बनाए हुए ने, क्योंकि जिमें गुलर का दरखत होंदा ना, गुलर दा उहदे किन्ने फल होंदे आ, इसे तरह उस अकाल पुरख ने अपने शरीर दे एक रोम दे विच इतने ब्रह्मांड बनाए ने। भाई गुरदास जी कहंदे ने, रोम रोम विच रखे होन कर ब्रह्मांड करोड़ अपारा। एक ब्रह्मांड दे विच इतने ब्रह्मे होणगे ते कोट ब्रह्मांड दे विच कितने ब्रह्मे होणगे, कोई अंत पा सकदा? कोट ब्रह्मांड को ठाकर स्वामी सर्व जिया का दाता रे। गुरु कवि कलगीधर पातशाह जी महाराज उस परमात्मा दी बेअंतता वर्णन करदे ने कि हे परमात्मा तुहाडा हुक्म पाके ब्रह्मा ने जन्म लिया है।
काल ही पाए पयो ब्रह्मा शिव,
शिव जी भी तुहाडे हुक्म नाल होया है परमात्मा जी।
काल ही पाए पयो जोगिया है,
जितने जोगी जति ये तुहाडे हुक्म नाल होए हन।
काल ही पाए सुरासुर गंधर्व,
देवी देवते राक्षस गंधर्व तुहाडे हुक्म नाल होए हन।
जच पुजांग दिशा बेदिशा है,
जच ते पुजांग दिशा ते विदिशा, पूरब पश्चिम उत्तर दक्षिण ये दिशा हो जांदे ने, विदिशा इन्हां दे जेड़े कोने हिस्से ने उन्होंने विदिशा कहते हैं, जिदा नाम है नैरत कुण, बैब कुण, ईसान कुण, अगन कुण, ये विदिशाएं हैं, ये चार दिशा भी तुहाडे हुक्म नाल होए हैं।
और सुकाल सब है बस काल के,
सारा जितना भी ब्रह्मांड है उस काल पुरुष दे अधीन है।
एक ही काल अकाल सदा
है, पर जिहड़ा अकाल है ना सारिआं नूं बनाउण वाला ओ किसे दे अधीन नहीं है।
पुजं प्रयात छंद नमो देव देवं नमो खड़ग तारं,
गुरु गोविंद सिंह महाराज कहंदे ने जिसने सारिआं नूं अपने अधीन कीता ते आप आजाद है, ऐसा जिहड़ा परमात्मा ज्योति स्वरूप प्रकाश रूप क्रांति रूप है ना, ओ देवतियां दा महादेव है। हे महादेव, देवतियां दे महादेव, हे भगवान अकाल पुरख वाहिगुरु जी, मैं तुहानूं दोनों हाथ जोड़ के नमस्कार करदा हां।
ਸਦਾ ਏਕ ਰੂਪੰ ਸਦਾ ਨਿਰਵਿਕਾਰੰ
ਤੁਸੀਂ ਸਦਾ ਹੀ ਇੱਕ ਅਖੰਡ ਜੋਤ ਰੂਪੋ ਵਿਕਾਰਾਂ ਤੋਂ ਰਹਿਤ ਹੋ
ਨਮੋ ਰਾਜਸੰ ਸਾਤਕੰ ਤਾਮਸੇਯੰ
ਹੇ ਪ੍ਰਮਾਤਮਾ ਤੁਸੀਂ ਰਾਜਸ ਰਜੋ ਗੁਣ ਤਮੋ ਗੁਣ ਸਤੋ ਗੁਣ ਤਿੰਨਾਂ ਗੁਣ ਵਿੱਚ ਸਮਾਏ ਹੋਏ ਹੋ
ਨਮੋ ਨਿਰਵਿਕਾਰੰ ਨਮੋ ਨਿਰਜੁਰੇਯੰ
ਹੇ ਵਿਕਾਰਾਂ ਤੋਂ ਰਹਿਤ ਤੁਹਾਨੂੰ ਨਮਸਕਾਰ ਹੇ ਰੋਗਾਂ ਤੋਂ ਰਹਿਤ ਪਰਮਾਤਮਾ ਜੀ ਤੁਹਾਨੂੰ ਨਮਸਕਾਰ ਹੈ
ਰਸਾਵਲ ਛੰਦ
ਰਸਾਵਲ ਛੰਦ ਵਿੱਚ ਗੁਰੂ ਜੀ ਫਰਮਾਉਂਦੇ ਹਨ
ਨਮੋ ਬਾਣ ਪਾਣੰ ਨਮੋ ਨਿਰਭਯਾਣੰ
ਹੇ ਪਰਮਾਤਮਾ ਤੁਹਾਡੇ ਹੱਥ ਵਿੱਚ ਧਨੁਸ਼ ਬਾਣ ਹੈ ਤੁਸੀਂ ਨਿਰਭੈ ਹੋ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ
ਨਮੋ ਦੇਵਾ ਦੇਵਾਂ ਭਵਾਨੰ ਭਵੇਯੰ
ਤੁਸੀਂ ਦੇਵਤਿਆਂ ਦੇ ਮਹਾਦੇਵ ਹੋ ਸੰਸਾਰ ਦੇ ਵਿੱਚ ਬੜੇ ਭਿਆਨਕ ਰੂਪ ਹੁੰਦੇ ਹੋ ਇਹ ਸੰਸਾਰ ਨੂੰ ਤੁਸਾਂ ਨੇ ਬਣਾਇਆ ਹੈ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ
ਭੁਜੰ ਪ੍ਰਿਆਤ ਛੰਦ ਨਮੋ ਖਗ ਖੰਡੰ ਕਿਰਪਾਨੰ ਕਟਾਰੰ
ਹੇ ਪ੍ਰਮਾਤਮਾ ਜੀ ਤੁਸੀਂ ਤਲਵਾਰ ਧਾਰੀਓ ਖਗ ਔਰ ਕਿਰਪਾਨ ਤੇ ਕਟਾਰ ਧਾਰੀਓ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ ਅਥਵਾ ਇਹ ਜਿਹੜੇ ਤੁਹਾਡੇ ਸ਼ਸਤਰ ਨੇ ਖਗ ਤਲਵਾਰ ਤੇ ਕਿਰਪਾਨ ਤੇ ਕਟਾਰ ਮੈਂ ਇਹਨਾਂ ਸ਼ਸਤਰਾਂ ਨੂੰ ਨਮਸਕਾਰ ਕਰਦਾ ਹਾਂ
ਸਦਾ ਏਕ ਰੂਪੰ ਸਦਾ ਨਿਰਵਿਕਾਰੰ
ਤੁਸੀਂ ਸਦਾ ਹੀ ਅਖੰਡ ਜੋਤੀ ਸਰੂਪ ਹੋ ਵਿਕਾਰਾਂ ਤੋਂ ਰਹਿਤੋ ਮੇਰੇ ਵਾਹਿਗੁਰੂ ਜੀ
ਨਮੋ ਬਾਣ ਪਾਣੰ ਨਮੋ ਦੰਡ ਧਾਰਯੰ
ਐ ਮੇਰੇ ਮਾਲਕ ਜੀ ਤੁਹਾਡੇ ਹੱਥ ਵਿੱਚ ਬਾਣ ਧਨੁਸ਼ ਹੈ ਤੁਸੀਂ ਡੰਡ ਧਾਰ ਸ਼ਾਸਨ ਕਰਨ ਵਾਲੇ ਹੋ ਸਾਰਿਆਂ ਨੂੰ ਆਪਣੇ ਸ਼ਾਸਨ ਵਿੱਚ ਰੱਖਣ ਵਾਲੇ ਹੋ
ਜਿਨਾ ਚੌਦਹੋਂ ਲੋਕ ਜੋਤੰ ਬਿਥਾਰਯੰ
ਐ ਮੇਰੇ ਮਾਲਕ ਜੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੀ ਜੋਤ ਚੌਦਾਂ ਲੋਕਾਂ ਵਿੱਚ ਫੈਲਿਆ ਹੋਇਆ ਹੈ
ਨਮਸਕਾਰਯੰ ਮੋਰ ਤੀਰੰ ਤੁਫੰਗੰ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਤੀਰ ਤੇ ਤੁਫੰਗ ਬੰਦੂਕ ਨੂੰ ਮੈਂ ਨਮਸਕਾਰ ਕਰਦਾ ਹਾਂ
ਨਮੋ ਖਗ ਅਦਗੰ ਅਪੇਯੰ ਅਪੰਗੰ
ਹੇ ਪ੍ਰਮਾਤਮਾ ਤੁਸੀਂ ਖੰਡਾਧਾਰੀ ਹੋ ਅਦਗੰ ਤੁਹਾਨੂੰ ਕੋਈ ਦਾਗ ਨਹੀਂ ਸਕਦਾ ਤੁਹਾਨੂੰ ਕੋਈ ਦਾਗ ਨਹੀਂ ਹੈ
ਗਦਾਯੰ ਗ੍ਰਸ਼ਟੰ ਨਮੋ ਸਾਥੀਯੰ
ਤੁਸੀਂ ਗਦਾ ਬੜੇ ਭਾਰੀ ਗਦਾ ਨੂੰ ਗ੍ਰਸ਼ਟ ਧਾਰਨ ਕੀਤਾ ਹੋਇਆ ਹੈ ਐ ਮੇਰੇ ਮਾਲਕ ਜੀ ਤੁਹਾਡੇ ਕੋਲ ਸਾਥੀ ਸ਼ਸਤਰ ਹੈ ਮੈਂ ਉਹਨੂੰ ਨਮਸਕਾਰ ਕਰਦਾ ਹਾਂ
ਜਿਨਾ ਤੁਲਿਯੰ ਬੀਰ ਬਿਯੋ ਨਾਥੀਯੰ
ਐ ਅਕਾਲ ਪੁਰਖ ਤੁਹਾਡੇ ਵਰਗਾ ਕੋਈ ਸੂਰਮਾ ਸੰਸਾਰ ਵਿੱਚ ਨਾ ਹੋਇਆ ਨਾ ਹੋਣਾ ਹੈ
ਰਸਾਵਲ ਛੰਦ
ਸਤਿਗੁਰੂ ਜੀ ਰਸਾਵਲ ਛੰਦ ਵਿੱਚ ਫਿਰ ਫਰਮਾਉਂਦੇ ਹਨ
ਨਮੋ ਚੱਕਰਪਾਣੰ ਅਪੂਤੰ ਪਹਿਆਣੰ
ਚੱਕਰਪਾਣੰ ਤੁਹਾਡੇ ਹੱਥ ਵਿੱਚ ਸੁਦਰਸ਼ਨ ਚੱਕਰ ਹੈ ਹੇ ਪ੍ਰਮਾਤਮਾ ਤੁਹਾਨੂੰ ਮੈਂ ਨਮਸਕਾਰ ਕਰਦਾ ਹਾਂ
ਨਮੋ ਉਗ੍ਰ ਦਾੜੰ ਮਹਾਗ੍ਰਸ਼ਟ ਗਾੜੰ
ਹੇ ਅਕਾਲ ਪੁਰਖ ਤੁਹਾਡੀਆਂ ਜਿਹੜੀਆਂ ਦਾੜਾਂ ਨਾ ਬੜੀਆਂ ਡਰਾਉਣੀਆਂ ਹਨ ਹੁੱਡਾ ਇਹ ਡਰਾਉਣੀਆਂ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ
ਨਮੋ ਤੀਰ ਤੋਪੰ ਜਿਨਾ ਸਤਰੂ ਕੋਪੰ
ਮੈਂ ਤੀਰ ਤੇ ਤੋਪ ਨੂੰ ਨਮਸਕਾਰ ਕਰਦਾ ਹਾਂ ਜਿਸ ਤੀਰ ਤੇ ਤੋਪ ਨੇ ਸਤਰੂਆਂ ਨੂੰ ਖਤਮ ਕੀਤਾ ਹੋਇਆ ਹੈ
ਨਮੋ ਤੋਪ ਪੱਟੰ ਜਿਨਾ ਦੁਸ਼ਟ ਦੱਟੰ
ਤੋਪ ਜਿਹੜਾ ਹੈ ਇੱਕ ਸ਼ਸਤਰ ਹੁੰਦਾ ਤਲਵਾਰ ਹੁੰਦੀ ਹੈ ਔਰ ਪੱਟੰਗ ਜੋ ਹੈ ਇਹ ਕਿਰਚਕ ਜੈਸਾ ਸ਼ਸਤਰ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਸ਼ਸਤਰਾਂ ਨੂੰ ਮੈਂ ਨਮਸਕਾਰ ਕਰਦਾ ਹਾਂ
ਜਿਤੇ ਸ਼ਾਸਤਰ ਨਾਮੰ ਨਮਸਕਾਰ ਤਾਮੰ
ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਲੋਕ ਭਾਵਨਾ ਪ੍ਰਧਾਨ ਹਨ ਔਰ ਅਸੀਂ ਜਿੱਥੇ ਵੀ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ ਹਾਂ ਦਰਅਸਲ ਦੇ ਵਿੱਚ ਜਗਤ ਲੋਕਾਂ ਦੀ ਭਾਵਨਾ ਹੈ ਜਗ ਕੀ ਭੇਡਾਂ ਚਾਲ ਚਲਤੇ ਕੇ ਪਾਛੇ ਚਲੇ ਬੀਰਬਲ ਨੂੰ ਅਕਬਰ ਨੇ ਪੁੱਛਿਆ ਕਿ ਪੀਰ ਵੱਡੇ ਹੁੰਦੇ ਨੇ ਕਿ ਮੁਰੀਦ ਵੱਡੇ ਹੁੰਦੇ ਨੇ ਯਾਨੀ ਸੰਤ ਵੱਡੇ ਹੁੰਦੇ ਨੇ ਕਿ ਚੇਲੇ ਵੱਡੇ ਹੁੰਦੇ ਆ ਅਤੇ ਬੀਰਬਲ ਨੇ ਕਿਹਾ ਚੇਲੇ ਵੱਡੇ ਹੁੰਦੇ ਆ ਸੰਤ ਵੱਡੇ ਨਹੀਂ ਹੁੰਦੇ ਮੁਰੀਦ ਵੱਡੇ ਹੁੰਦੇ ਪੀਰ ਵੱਡੇ ਨਹੀਂ ਹੁੰਦੇ ਅਕਬਰ ਬਾਦਸ਼ਾਹ ਕਹਿਣ ਲੱਗਾ ਤੇਰੀ ਮੱਤ ਮਾਰੀ ਗਈ ਹੈ ਹੈਂ ਕੀ ਗੱਲ ਕਰਦਾ ਪਿਆ ਵੇ ਜੇ ਪੀਰ ਵੱਡੇ ਨਾ ਹੋਣ ਤਾਂ ਲੋਕ ਮੁਰੀਦ ਕਿਉਂ ਬਣਨਗੇ ਅੱਛਾ ਬਾਦਸ਼ਾਹ ਜੀ ਠੀਕ ਹੈ ਚੁੱਪ ਹੋ ਗਿਆ ਪਰ ਇਸ ਗੱਲ ਨੂੰ ਸਮਝਾਉਣ ਵਾਸਤੇ ਬੀਰਬਲ ਨੇ ਕੀ ਕੀਤਾ ਪਤਾ ਇੱਕ ਮਰਿਆ ਹੋਇਆ ਗਧਾ ਉਹਨੂੰ ਲਿਜਾ ਕੇ ਦਫਨਾ ਦਿੱਤਾ ਔਰ ਉੱਥੇ ਨੀਂਹ ਪੱਤਰ ਰੱਖ ਕਰਕੇ ਉੱਥੇ ਪੱਥਰ ਦੇ ਵਿੱਚ ਨਾਮ ਲਿਖ ਦਿੱਤਾ ਗਰਦਬ ਸ਼ਾਹ ਫਕੀਰ। ਜੋ ਮੱਥਾ ਟੇਕੇਗਾ ਉਹਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਗਰਦਬ ਸ਼ਾਹ ਫਕੀਰ, ਇੱਕ ਆਦਮੀ ਜਾਂਦਿਆਂ ਜਾਂਦਿਆਂ ਪੜ੍ਹਿਆ ਗਰਦਬ ਸ਼ਾਹ ਫਕੀਰ, ਉਹਨੇ ਮੰਨਤ ਮੰਨੀ ਕਿ ਹੇ ਗਰਦਬ ਸ਼ਾਹ ਫਕੀਰ ਜੀ ਮੇਰੀ ਮੁਰਾਦ ਪੂਰੀ ਕਰ ਦਿਉ। ਉਹ ਸੁਭਾਵਕ ਉਹਦੀ ਮੁਰਾਦ ਪੂਰੀ ਹੋ ਗਈ, ਉਹਨੇ ਆ ਕੇ ਪ੍ਰਸ਼ਾਦ ਚੜ੍ਹਾਇਆ। ਇਸੇ ਤਰ੍ਹਾਂ ਦੂਸਰਾ ਵਿਅਕਤੀ ਆਇਆ, ਉਹਨੇ ਵੀ ਮੁਰਾਦ ਸੁੱਖੀ, ਉਹਦੀ ਵੀ ਮੁਰਾਦ ਪੂਰੀ ਹੋ ਗਈ, ਉਹਨੇ ਵੀ ਪ੍ਰਸ਼ਾਦ। ਇਸ ਤਰ੍ਹਾਂ ਕਰਦਿਆਂ 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 ਇੱਕ ਸਾਲ ਦੇ ਵਿੱਚ ਬੜੀ ਭਾਰੀ ਇਕੱਠ ਹੋ ਗਈ, ਮੇਲਾ ਲੱਗਣ ਲੱਗ ਪਿਆ, ਕੋਨੇ ਕੋਨੇ 'ਤੇ ਲੋਕ ਆਉਣ ਲੱਗ ਪਏ। ਅਤੇ ਅਕਬਰ ਬਾਦਸ਼ਾਹ ਕਹਿੰਦਾ ਬੀਰਬਲ ਨੂੰ, ਅਰੇ ਬੀਰਬਲ ਮੈਂ ਤੈਨੂੰ ਪੁੱਛਿਆ ਸੀ ਕਿ ਪੀਰ ਵੱਡੇ ਹੁੰਦੇ ਨੇ ਕਿ ਮੁਰੀਦ, ਅਤੇ ਤੂੰ ਬੋਲਿਆ ਸੀ ਪੀਰ ਮੁਰੀਦ ਵੱਡੇ ਹੁੰਦੇ ਹੈ। ਉਹ ਦੇਖ ਕਿੱਡਾ ਵੱਡਾ ਪੀਰ ਹੈ, ਦੁਨੀਆਂ ਕਿੱਥੋਂ ਕਿੱਥੋਂ ਆਉਂਦੀ ਹੈ। ਅਤੇ ਅਕਬਰ ਬਾਦਸ਼ਾਹ ਦੀ ਗੱਲ ਸੁਣ ਕੇ ਬੀਰਬਲ ਕਹਿੰਦਾ ਆਪਾਂ ਨੂੰ ਵੀ ਦਰਸ਼ਨ ਕਰਨ ਵਾਸਤੇ ਜਾਣਾ ਚਾਹੀਦਾ, ਇਹੀ ਤਾਂ ਮੈਂ ਚਾਹੁੰਦਾ, ਚੱਲ ਮੈਂ ਤੈਨੂੰ ਦਿਖਾਉਣਾ ਚਾਹੁੰਦਾ ਕਿ ਕਿੱਡਾ ਵੱਡਾ ਕਰਾਮਾਤੀ ਗਰਦਬ ਸ਼ਾਹ ਫਕੀਰ ਹੈ। ਬੀਰਬਲ ਪਿੱਛੇ ਪਿੱਛੇ ਲੱਗ ਚੱਲਿਆ, ਉਹ ਪਤਾ ਲੱਗਿਆ ਉਸ ਮਜ਼ਾਰ ਦੇ ਵਿੱਚ ਰੌਲਾ ਪੈ ਗਿਆ, ਅਰੇ ਬਾਦਸ਼ਾਹ ਆ ਰਹੇ, ਅਕਬਰ ਬਾਦਸ਼ਾਹ ਆ ਰਹੇ, ਅਕਬਰ ਬਾਦਸ਼ਾਹ ਆ ਰਹੇ, ਇਤਨੀ ਮਹਾਨਤਾ ਪੀਰ ਦੀ। ਦਰਸ਼ਨ ਕੀਤਾ, ਪ੍ਰਸ਼ਾਦ ਚਾੜਿਆ, ਉਹ ਨਜ਼ਾਰਾ ਲਿਆ, ਬੜਾ ਆਨੰਦ ਆਇਆ। ਅਤੇ ਅਕਬਰ ਬਾਦਸ਼ਾਹ ਕਹਿੰਦਾ ਕਿਉਂ ਦੇਖਿਆ, ਇਹ ਹੈਗਾ ਪੀਰ ਜਿਹਦੀ ਤੇਜ ਪ੍ਰਤਾਪ ਕਿਤਨੀ ਫੈਲੀ ਹੋਈ ਹੈ। ਅਤੇ ਬੀਰਬਲ ਕਹਿੰਦਾ ਹਕੀਕਤ ਦਿਖਾਵਾਂ ਮੈਂ ਤੁਹਾਨੂੰ ਗਰਦਬ ਸ਼ਾਹ ਫਕੀਰ ਕੀ ਹੈਗਾ। ਕਹਿੰਦਾ ਦੇਖਾ, ਉਹ ਜਿੱਥੇ ਗਧੇ ਨੂੰ ਦਬਿਆ ਹੋਇਆ ਸੀ ਨਾ, ਖੋਤੇ ਨੂੰ ਜ਼ਮੀਨ ਪੁੱਟ ਕੇ, ਉਹ ਸਾਰਾ ਉਖਾੜ ਕੇ ਦਿਖਾਇਆ। ਕਹਿੰਦਾ ਆ ਦੇਖ ਗਧਾ, ਇਹ ਪੀਰ ਹੈ। ਕਹਿੰਦਾ ਇਹ ਕੈਸਾ ਹੋ ਸਕਦਾ, ਇਹ ਤਾਂ ਨਹੀਂ, ਅਸੰਭਵ ਦੀ ਗੱਲ ਹੈ, ਇਹ ਨਹੀਂ ਹੋ ਸਕਦੀ ਗੱਲ। ਕਹਿੰਦਾ ਹਾਂ ਬਾਦਸ਼ਾਹ ਜੀ, ਮੈਂ ਤੁਹਾਨੂੰ ਦਿਖਾਉਣ ਵਾਸਤੇ, ਜਣਾਉਣ ਵਾਸਤੇ ਇਹ ਗੱਲ ਕੀਤੀ ਸੀ। ਤੁਸਾਂ ਨੇ ਮੈਨੂੰ ਪੁੱਛਿਆ ਸੀ ਕਿ ਪੀਰ ਵੱਡੇ ਹੁੰਦੇ ਨੇ ਕਿ ਮੁਰੀਦ, ਜੇ ਕੋਈ ਮੁਰੀਦ ਕਿਸੇ ਦੇ ਪੀਰ ਦੇ ਮਗਰ ਨਾ ਲੱਗੇਗਾ ਤਾਂ ਪੀਰ ਨੂੰ ਕੌਣ ਪੁੱਛੇਗਾ। ਕੋਈ ਚੇਲਾ ਅਗਰ ਜਾਏਗਾ ਨਹੀਂ, ਜੇ ਚੇਲਾ ਮੱਥਾ ਟੇਕੂਗਾ ਨਹੀਂ, ਤਾਂ ਉਹ ਸੰਤ ਨੂੰ ਕਿਹਨੇ ਮੰਨਣਾ ਹੈ। ਇਸ ਕਰਕੇ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਸੀ, ਔਰ ਇਹ ਗਧੇ ਨੂੰ ਮੈਂ ਇੱਥੇ ਦਵਾਇਆ, ਔਰ ਮੈਂ ਹੀ ਲਿਖਿਆ ਹੋਇਆ ਸੀ ਗਰਦਬ ਸ਼ਾਹ ਫਕੀਰ, ਔਰ ਉੱਥੇ ਤਰੀਕ ਦਿੱਤਾ ਹੋਇਆ ਸੀ, ਦੇਖ ਲੈ ਇਹ ਤਰੀਕ ਦੇ ਵਿੱਚ ਆਪਣੀ ਬਹਿਸ ਹੋਈ ਸੀ, ਔਰ ਇਹੀ ਤਰੀਕ 'ਤੇ ਮੈਂ ਇੱਥੇ ਮੰਦਰ ਬਣਾ ਦਿੱਤਾ, ਮਸਜਿਦ ਬਣਾ ਦਿੱਤੀ ਗਰਦਬ ਸ਼ਾਹ ਫਕੀਰ। ਸੋ ਸਾਧ ਸੰਗਤ ਜੀ, ਮੇਰਾ ਕਹਿਣ ਤੋਂ ਭਾਵ ਹੈ ਕਿ ਸਾਡੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਹੈ ਲੋਕਾਂ ਦੇ ਅੰਦਰ, ਜੇ ਇੱਕ ਬੰਦੇ ਨੇ ਮੱਥਾ ਟੇਕਿਆ ਤਾਂ ਦੂਸਰੇ ਵੀ ਮੱਥਾ ਟੇਕਣਾ ਸ਼ੁਰੂ ਕਰਤਾ, ਤੀਸਰੇ ਨੇ ਵੀ ਮੱਥਾ, ਮਤਲਬ ਜਿਵੇਂ ਭੇਡਾਂ ਜਿਹੜੀਆਂ ਨਾ, ਉਹ ਭੇਡਾਂ ਚੱਲਦੀਆਂ ਨੇ। ਅਤੇ ਸਾਡੇ ਸੰਸਾਰ ਦੇ ਵਿੱਚ, ਖਾਸ ਕਰਕੇ ਭਾਰਤ ਦੇ ਲੋਕਾਂ ਦੇ ਵਿੱਚ ਭੇਡ ਚਾਲ ਹੈ, ਜਿੱਥੇ ਕਿਸੇ ਨੇ ਮੱਥਾ ਟੇਕਤਾ ਉਹਦੇ ਮਗਰ ਸਾਰੇ ਮੱਥਾ ਟੇਕਦੇ ਜਾਣੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇੱਥੇ ਗੱਲ ਕਹਿ ਰਹੇ ਹਨ,
ਜਿਤ ਸ਼ਾਸਤ੍ਰ ਨਾਮੰ ਨਮਸਕਾਰ ਤਾਮੰ।
ਹੇ ਪ੍ਰਮਾਤਮਾ, ਮੈਂ ਲੋਕਾਂ ਦੇ ਮਾਂਗੂ ਕਿਸੇ ਚੀਜ਼ 'ਤੇ ਭਰੋ ਵਿਸ਼ਵਾਸ ਨਹੀਂ ਕਰਦਾ, ਪਰ ਜਿਹੜੇ ਸ਼ਸਤਰ ਨੇ ਇਹ ਸ਼ਕਤੀ ਹੈ ਤੇਰੀ, ਸ਼ਸਤਰ ਜਿਹੜੀ ਹੈ ਨਾ ਇਹ ਸ਼ਕਤੀ ਹੈ। ਹੁਣ ਗਰਦਬ ਸ਼ਾਹ ਫਕੀਰ ਜਿਹੜਾ ਹੈ, ਬੀਰਬਲ ਨੇ ਜਿਹੜਾ ਬਣਾਇਆ ਸੀ, ਉਹ ਕੋਈ ਸ਼ਕਤੀ ਤਾਂ ਹੈ ਨਹੀਂ ਸੀ, ਪਰ ਇਹ ਜਿਹੜੀ ਖੰਡਾ ਹੈ, ਕਿਰਪਾਨ ਹੈ, ਤਲਵਾਰ ਹੈ, ਜੇ ਤੁਹਾਡੇ ਕੋਲ ਤਲਵਾਰ, ਕਿਰਪਾਨ, ਖੰਡਾ ਹੈ ਤਾਂ ਤੁਸੀਂ ਦੁੱਗਣੀ ਤਾਕਤਵਰ ਹੋ, ਰਾਜ ਕਰ ਸਕਦੇ ਹੋ, ਧਰਮ ਬਚਾ ਸਕਦੇ ਹੋ, ਇਮਾਨ ਬਚਾ ਸਕਦੇ ਹੋ, ਜ਼ੁਲਮ ਨੂੰ ਰੋਕ ਸਕਦੇ ਹੋ। ਇਸ ਕਰਕੇ ਸ਼ਸਤਰ ਇੱਕ ਸ਼ਕਤੀ ਹੈ। ਕਲਗੀਧਰ ਜੀ ਕਹਿੰਦੇ ਨੇ ਜਿੰਨੇ ਵੀ ਸ਼ਸਤਰ ਨੇ ਮੈਂ ਸਾਰਿਆਂ ਨੂੰ ਮੱਥਾ ਟੇਕਦਾ ਹਾਂ।
ਜਿਤੇ ਆਸਤ੍ਰ ਪੇਅੰ ਨਮਸਕਾਰ ਤੇਅੰ।
ਜਿੰਨੇ ਵੀ ਅਸਤਰ ਹਨ, ਸ਼ਸਤਰਾਂ ਤੇ ਅਸਤਰਾਂ ਦਾ ਜਿੰਨਾ ਵੀ ਭੇਦ ਹੈ, ਸਾਰਿਆਂ ਨੂੰ ਮੈਂ ਮੱਥਾ ਟੇਕਦਾ ਹਾਂ।
ਸਵਈਆ ਮੇਰਾ ਕਰੋ ਤ੍ਰਿਣ ਤੇ ਮੋਹੇ ਜਾਹੇ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਮੈਂ ਮੇਰ ਤ੍ਰਿਣ ਹਾਂ, ਮਤਲਬ ਮੈਂ ਇੱਕ ਕੱਖ ਦੀ ਨਿਆਈ ਹਾਂ। ਹੇ ਪ੍ਰਮਾਤਮਾ, ਮੈਂ ਕਮਜ਼ੋਰ ਹਾਂ, ਕੱਖ ਦੀ ਨਿਆਈ ਹਾਂ, ਪਰ ਜੇ ਤੁਹਾਡੀ ਕਿਰਪਾ ਹੋਵੇਗੀ ਤੇ ਮੈਂ ਸੁਮੇਰ ਪਹਾੜ ਦੇ ਵਾਂਗੂ ਵਿਸ਼ਾਲ ਬਣ ਜਾਵਾਂਗਾ।
ਗਰੀਬ ਨਿਵਾਜ ਨਾ ਦੂਸਰ ਤੋਸੋ।
ਹੇ ਪ੍ਰਮਾਤਮਾ, ਜਦੋਂ ਤੁਸੀਂ ਕਿਸੇ ਦੇ ਤੇ ਕਿਰਪਾ ਕਰਦੇ ਹੋ, ਗਰੀਬ ਤੋਂ ਅਮੀਰ ਬਣਾ ਦਿੰਦੇ ਹੋ, ਨੀਚ ਤੋਂ ਉੱਚ ਬਣਾ ਦਿੰਦੇ ਹੋ, ਨਾਦਾਨ ਤੋਂ ਗਿਆਨਵਾਨ ਬਣਾ ਦਿੰਦੇ ਹੋ, ਅਨਾੜੀ ਤੋਂ ਮਹਾਨ ਬਣਾ ਦਿੰਦੇ ਹੋ, ਐਸੇ ਤੁਸੀਂ ਗਰੀਬਾਂ ਨੂੰ ਵਡਿਆਉਣ ਵਾਲੇ ਹੋ।
ਭੁਲਾ ਛਿਮੋ ਹਮਰੀ ਪ੍ਰਭ ਆਪ,
ਹੇ ਅਕਾਲ ਪੁਰਖ ਵਾਹਿਗੁਰੂ ਸਾਡੀਆਂ ਭੁੱਲਾਂ ਮਾਫ ਕਰਨਾ।
ਨਾ ਭੁਲਾ ਨਹਾਰ ਕਹਾਂ ਕੋ ਮੋਸੋ,
ਮੇਰੇ ਵਰਗਾ ਭੁੱਲਣ ਹਾਰ ਕੋਈ ਨਹੀਂ ਹੈ, ਜਿੰਨਾ ਮੈਂ ਭੁਲੱਕੜ ਹਾਂ ਮੇਰੇ ਵਰਗਾ ਕੋਈ ਵੀ ਭੁਲੱਕੜ ਨਹੀਂ ਹੈ। ਇਨਸਾਨ ਸੰਸਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਪਰਮਾਤਮਾ ਦੀ ਇਤਨੀ ਮਹਾਨਤਾ ਵਡਿਆਈ ਕਰਦੇ ਹੋਏ ਕਹਿੰਦੇ ਆ, ਮੈਂ ਬਹੁਤ ਵੱਡਾ ਭੁਲੱਕੜ ਹਾਂ।
ਸੇਵਾ ਕਰੀ ਤੁਮਾਰੀ ਤੇ ਨਾ ਕੇ,
ਜਿਨ੍ਹਾਂ ਨੇ ਤੁਹਾਡੀ ਸੇਵਾ ਕੀਤੀ ਹੈ, ਸੇਵਾ ਕਰਨ ਵਾਲੇ ਸੇਵਾਦਾਰਾਂ ਦੇ ਘਰ ਦੇ ਵਿੱਚ,
ਸਭ ਹੀ ਗ੍ਰਹਿ ਦੇਖਿਆਤ ਦਰਬ ਭਰੋਸੋ,
ਹੇ ਭਗਵਾਨ ਹੇ ਕਾਲ ਪੁਰਖ ਜੀ, ਜੋ ਤੁਹਾਡੀ ਭਗਤੀ ਕਰਦੇ ਤੁਹਾਡੀ ਸੇਵਾ ਕਰਦੇ ਨੇ ਉਹਨਾਂ ਦੇ ਘਰ ਦੇ ਵਿੱਚ ਅਥਾਹ ਧਨ ਦੌਲਤ ਭਰਿਆ ਹੋਇਆ ਹੈ।
ਅਕਾਲ ਮਹਿ ਸਭ ਕਾਲ ਕਿਰਪਾ ਨਕੇ,
ਹੇ ਅਕਾਲ ਪੁਰਖ ਜੀ, ਇਸ ਕਲਯੁਗ ਦੇ ਵਿੱਚ ਜਿਨ੍ਹਾਂ ਦੇ ਤੇ ਤੁਹਾਡੀ ਕਿਰਪਾ ਹੋ ਗਈ ਹੈ,
ਪਹਾਰੀ ਪੂਜਾਨ ਕੋ ਪਹਾਰੀ ਭਰੋਸੋ,
ਇਸ ਕਲਯੁਗ ਦੇ ਵਿੱਚ ਮੈਨੂੰ ਹੋਰ ਕਿਸੇ ਦਾ ਭਰੋਸਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਆਖ ਰਹੇ ਨੇ ਕਿ ਕਲਯੁਗ ਦੇ ਵਿੱਚ ਮੈਨੂੰ ਕਿਸੇ ਦਾ ਭਰੋਸਾ ਨਹੀਂ ਹੈ। ਇਸ ਕਲਯੁਗ ਦੇ ਵਿੱਚ ਹੇ ਅਕਾਲ ਪੁਰਖ, ਹੇ ਪਰਮ ਪਿਤਾ ਪਰਮਾਤਮਾ, ਕੇਵਲ ਮੈਨੂੰ ਤੁਹਾਡਾ ਭਰੋਸਾ ਹੈ।
ਸੋਂਭ ਨਿਸੋਂਭ ਸੇ ਕੋਟ ਨਿਸਾਚਰ,
ਸੋਂਭ ਤੇ ਨਿਸੋਂਭ ਤੇ ਕਰੋੜ ਨਿਸਾਚਰ ਜਿਹੜੇ ਰਾਤ ਨੂੰ ਵਿਚਰਨ ਵਾਲੇ ਹਨ,
ਜਾਹੇ ਛਿਨੇਕ ਬਿਖਾ ਹਨ ਡਾਰੇ,
ਪਰਮਾਤਮਾ ਨੇ ਐਸੇ ਵੱਡੇ ਵੱਡੇ ਸੋਂਭ ਨਿਸੋਂਭ ਨਿਸਾਚਰ ਰਾਤ ਨੂੰ ਵਿਚਰਨ ਵਾਲੇ ਦੈਂਤਾ ਨੂੰ ਇੱਕ ਛਿਨ ਵਿੱਚ ਮਾਰ ਕੇ ਖਤਮ ਕਰ ਦਿੱਤਾ।
ਧੂਮਰ ਲੋਚਨ ਚੰਡ ਆ ਮੁੰਡ ਸੇ,
ਧੂਮਰ ਲੋਚਨ ਜਿਹਦੇ ਅੱਖਾਂ ਦੇ ਵਿੱਚ ਧੂੰਆਂ ਨਿਕਲਦਾ ਸੀ ਤੇ ਮਹਾ ਸ਼ਕਤੀ ਨੇ ਮਾਰਿਆ, ਚੰਡ ਤੇ ਮੁੰਡ ਉਹਨੂੰ ਵੀ ਮਹਾਂਸ਼ਕਤੀ ਦੁਰਗਾ ਨੇ ਮਾਰਿਆ, ਉਹ ਪਰਮਾਤਮਾ ਹੀ ਹੈ, ਉਹ ਕਾਲ ਦਾ ਰੂਪ ਧਾਰਨ ਕਰਕੇ ਮਾਰਦਾ ਹੈ।
ਮਹਾਖ ਸੇ ਪਲ ਬੀਚ ਨਿਵਾਰੇ,
ਮਹਾਖਸੁਰ ਵਰਗਿਆਂ ਨੂੰ ਉਸ ਪਰਮਾਤਮਾ ਨੇ ਮਾਰਿਆ ਹੈ, ਕਾਲ ਹੀ ਸਾਰਿਆਂ ਦਾ ਮੌਤ ਦਾ ਕਾਰਨ ਹੈ।
ਚਾਮਰ ਸੇ ਰਣ ਚਿੱਛਰ ਸੇ,
ਚਾਮਰ ਦੈਂਤ ਚਿੱਛਰ ਦੈਂਤ ਜਿਹਦੇ ਅੱਖਾਂ ਦੇ ਵਿੱਚ ਅੱਗ ਨਿਕਲਦਾ ਸੀ,
ਰਕ ਤਿੱਛਣ ਸੇ ਛੱਟ ਦਾ ਝਜਕਾਰੇ,
ਔਰ ਰਣ ਰਕ ਤਿੱਛਰ ਸੇ ਜਿਹੜੇ ਰਕਤ ਬੀਜ ਵਰਗੇ ਦੈਂਤਾਂ ਨੂੰ ਪਰਮਾਤਮਾ ਨੇ ਇੱਕ ਛਿਨ ਵਿੱਚ ਮਾਰ ਕੇ ਖਤਮ ਕਰ ਦਿੱਤਾ।
ਐਸੋ ਸੋ ਸਾਹਿਬ ਪਾਏ ਕਹਾ,
ਕਲਗੀਧਰ ਮਹਾਰਾਜ ਜੀ ਕਹਿੰਦੇ ਨੇ ਐਸੇ ਮਹਾਨ ਮਹਾਨ ਬਲੀਆਂ ਨੂੰ ਮਾਰਨ ਵਾਲਾ ਪਰਮਾਤਮਾ ਉਹ ਕਿਹਨੂੰ ਮਿਲਦਾ ਹੈ? ਭਾਗਾਂ ਵਾਲਿਆਂ ਨੂੰ ਮਿਲਦਾ ਹੈ, ਕਰਮਾਂ ਵਾਲਿਆਂ ਨੂੰ ਮਿਲਦਾ ਹੈ। ਪਾਏ ਕਹਾਂ, ਇਹ ਵਿਅਕਤੀ ਐਸਾ ਜਿਹੜਾ ਮਹਾਨ ਸ਼ਕਤੀ ਦਾ ਪੁੰਜ ਪਰਮਾਤਮਾ ਹੈ ਉਹ ਕਿੱਥੇ ਪ੍ਰਾਪਤ ਹੋ ਸਕਦਾ ਹੈ?
ਪਰਵਾਹ ਰਹੀ ਇਹ ਦਾਸ ਤਿਹਾਰੇ,
ਜੇ ਐਸਾ ਪਰਮਾਤਮਾ ਮਿਲ ਜਾਏ ਜਿਹੜਾ ਸਰਵ ਸ਼ਕਤੀਵਾਨ ਹੈ ਤੇ ਜਿਸ ਸੇਵਕ ਨੂੰ ਐਸਾ ਪਰਮਾਤਮਾ ਮਿਲ ਜਾਏ ਉਹਨੂੰ ਪ੍ਰਭਾ ਕਿਸ ਦੀ ਹੋ ਸਕਦੀ ਹੈ? ਉਹ ਕਿਸੇ ਦੀ ਕਾਨ ਕਨੌੜ ਦੇ ਥੱਲੇ ਆ ਸਕਦਾ? ਕਲਗੀਧਰ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਮੇਰੇ ਮਾਲਕ ਜੀ, ਤੁਸੀਂ ਐਡੇ ਵੱਡੇ ਮਹਾਨ ਸ਼ਕਤੀਆਂ ਨੂੰ ਵਿਨਾਸ਼ ਕਰਦੇ ਹੋ, ਮੈਂ ਤੁਹਾਡੇ ਸਰਨੀ ਆਇਆ ਹਾਂ, ਤੁਹਾਡੇ ਵਰਗੇ ਮਹਾਨ ਸ਼ਕਤੀਸ਼ਾਲੀ ਨੂੰ ਪਾ ਕਰਕੇ ਮੈਨੂੰ ਕਿਸੇ ਦੀ ਪਰਵਾਹ ਕਿਉਂ ਬਣੇ ਰਹੇਗੀ?
ਮੁੰਡਾ ਹੋ ਸੇ ਮਦ ਕੀਟਾ ਭਸੇ,
ਮੁੰਡ ਦੈਂਤ ਨੂੰ ਤੇ ਮਧੂ ਕੈਟਬ ਦੈਂਤ ਨੂੰ ਮਾਰਨ ਵਾਲੇ ਤੁਸੀਂ ਹੋ।
ਮੋਰ ਸੇ ਅਗ ਸੇ ਜਨ ਕੋਟ ਦਲੇ,
ਮੋਰ ਦੈਂਤ ਨੂੰ ਤੁਸਾਂ ਨੇ ਮਾਰਿਆ, ਅਘਾਸੁਰ ਦੈਂਤ ਨੂੰ ਤੁਸਾਂ ਨੇ ਮਾਰਿਆ, ਐਸੇ ਬੜੇ 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 ਸ਼ਕਤੀਸ਼ਾਲੀਆਂ ਨੂੰ ਇੱਕ ਛਿਨ ਵਿੱਚ ਤੁਸੀਂ ਦਲ ਸੁੱਟਿਆ ਹੈ, ਮਾਰ ਸੁੱਟਿਆ ਹੈ।
ਓਟਾ ਕਰੀ ਕਬ ਹੁਣਾ ਜਿਨਾ ਰਣ,
ਜਿਨ੍ਹਾਂ ਨੇ ਜੰਗ ਦੇ ਵਿੱਚ ਕਦੇ ਓਟ ਨਹੀਂ ਸੀ ਲਈ ਹੋਈ,
ਛੋਟਾ ਪਰੀ ਪਗ ਦੁਆ ਨਾ ਟਲੇ ਹੈ,
ਔਰ ਜਿਨ੍ਹਾਂ ਨੇ ਇਸ ਤਰ੍ਹਾਂ ਜੰਗ ਦੇ ਵਿੱਚ ਮਾਰ ਕੀਤਾ ਤੇ ਜੰਗ ਦੇ ਵਿੱਚ ਘਮਸਾਨ ਲੜਾਈ ਕਰਦਿਆਂ ਦੋ ਕਦਮ ਵੀ ਪਿੱਛਾ ਨਹੀਂ ਪੁੱਟਾ ਸੀ।
ਸਿੰਧਾ ਬਿਖਾ ਜੇ ਨਾ ਬੁੜਾ ਨਿਸਾਚਰ,
ਇਤਨੇ ਮਹਾਨ ਬਲੀ ਸਨ ਜਿਹੜੇ ਸਮੁੰਦਰ ਦੇ ਵਿੱਚ ਡੁੱਬਦੇ ਨਹੀਂ ਸਨ, ਇਸ ਤਰ੍ਹਾਂ ਦੇ ਜਿਹੜੇ ਦੈਂਤ ਸਨ, ਇਸ ਤਰ੍ਹਾਂ ਦੇ ਜਿਹੜੇ ਸਾਜ ਸੰਗਤ ਜੀ ਮਹਾਨ ਸ਼ਕਤੀਸ਼ਾਲੀ ਸਨ, ਜਿਸ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ ਨਿਸਾਚਰ, ਨਿਸਾਚਰ ਜਿਹੜੇ ਕਿ ਰਾਤ ਨੂੰ ਵਿਚਰਨ ਵਾਲੇ ਸ਼ਕਤੀ ਹਨ,
ਪਾਵਕ ਬਾਣ ਬਹਿ ਨਾ ਜਲੇ ਹੈ,
ਜਿਹੜੇ ਪਾਵਕ ਅੱਗ ਦੇ ਬਾਣ ਦੇ ਵਿੱਚ ਜਲੇ ਨਹੀਂ ਹਨ,
ਤੇ ਆਸ ਤੋਰਾ ਬਿਲੋਕ ਆਲੋਕ ਸੋ।
ਇਸ ਤਰ੍ਹਾਂ ਦੇ ਬੜੇ ਬੜੇ ਮਹਾਨ ਸ਼ਕਤੀਸ਼ਾਲੀਆਂ ਨੂੰ ਪਰਮਾਤਮਾ ਨੇ ਤੋੜ ਦਿੱਤੇ ਹਨ।
ਲਾਜ ਕੋ ਛੱਡ ਕੇ ਭੱਜ ਚਲੇ ਹੈ,
ਉਸ ਅਕਾਲ ਪੁਰਖ ਦੇ ਦਰਬਾਰ ਤੇ ਲਾਜ ਸ਼ਰਮ ਨੂੰ ਛੱਡ ਕੇ ਭੱਜ ਗਏ, ਉਹਦੇ ਸਾਹਮਣੇ ਟਿਕ ਨਾ ਸਕੇ।
ਰਾਵਣ ਸੇ ਮਹਿ ਰਾਵਣ,
ਰਾਵਣ ਤੇ ਮਹਿ ਰਾਵਣ ਵਰਗੇ,
ਕਹਟ ਕਾਨੋ ਸੇ ਪਲ ਬੀਚ ਪਛਾਰੇ,
ਕੰਨ ਘੜੇ ਦੇ ਮਾਂਗੂ ਸਨ, ਇਸ ਤਰ੍ਹਾਂ ਦੇ ਜਿਹੜੇ ਘਟ ਕੰਨ ਘੜੇ ਵਰਗੇ ਜਿਨ੍ਹਾਂ ਦੇ ਕੰਨ ਸਨ।
ਬਾਰਦ ਨਾਦ ਅਕੰਪਨ ਸੇ,
ਬਾਰਦ ਨਾਮ ਹੈ ਮੇਘਨਾਥ, ਅਕੰਪਨ ਵਰਗੇ ਦੈਤ,
ਜਗ ਜੰਗ ਜੁਰੇ ਜਿਨ ਸਿਉ ਜਮ ਹਾਰੇ,
ਜੰਗ ਦੇ ਵਿੱਚ ਜਿਹੜੇ ਜਮ ਵਰਗੇ ਵੀ ਐਸੇ ਬਲੀਆਂ ਤੋਂ ਹਾਰ ਗਏ ਹਨ।
ਕੁੰਭ ਅਕੁੰਭ ਸੇ ਜਿਤ ਸਭੇ ਜਗ,
ਕੁੰਭ ਤੇ ਅਕੁੰਭ ਵਰਗਿਆਂ ਨੇ ਜਿਨ੍ਹਾਂ ਨੇ ਸਾਰੇ ਜਗਤ ਨੂੰ ਜਿੱਤਿਆ ਹੋਇਆ ਸੀ।
ਸਾਤੋਂ ਸਿੰਧ ਹਥਿਆਰ ਪਖਾਰੇ,
ਸੱਤਾਂ ਸਮੁੰਦਰਾਂ ਦੇ ਵਿੱਚ ਹਸਤਿਆ ਸ਼ਸਤਰ ਚਲਾਏ ਸਨ।
ਜੇ ਜੇ ਹੁਤੇ ਅਕਟੇ ਬਿਕਟੇ,
ਐਸੇ ਜਿਹੜੇ ਆਕੜ ਵਾਲੇ ਨਹੀਂ ਕੱਟੇ ਜਾਣ ਵਾਲੇ ਸਨ।
ਸੋ ਕਟੇ ਕਰ ਕਾਲ ਕਿਰਪਾਨੇ ਕੇ ਮਾਰੇ,
ਕਾਲ ਪੁਰਖ ਨੇ ਕਿਰਪਾਨ ਵਿੱਚ ਕੱਟ ਦਿੱਤੇ ਐਸੇ ਵਸੇ ਬੜੇ ਬੜੇ ਆਕੜ ਵਾਲਿਆਂ ਨੂੰ।
ਜੋ ਕਾਹੂ ਕਾਲ ਤੇ ਭਾਜ ਕੇ ਬਾਚੀਅਤ,
ਜੇ ਕੋਈ ਕਾਲ ਤੋਂ ਭੱਜ ਕੇ ਬਚ ਸਕਦਾ ਹੋਵੇ,
ਤੋ ਕਿਹਾ ਕੁੰਟ ਕਾਹੋ ਭੱਜ ਜਈਆ,
ਆਦਮੀ ਕਿੱਥੇ ਕਿਹੜੇ ਕੁੰਟ ਵਿੱਚ ਭੱਜ ਕੇ ਜਾ ਕੇ ਬਚਾ ਸਕਦਾ ਆਪਣੇ ਆਪ ਨੂੰ।
ਆਗੇ ਹੂੰ ਕਾਲ ਧਰੇ ਅਸ ਗਾਜ,
ਮੌਤ ਤੋਂ ਜੇ ਭੱਜਦਾ ਹੈ ਬੰਦਾ ਤੇ ਅੱਗੇ ਮੌਤ ਖੜੀ ਹੁੰਦੀ ਹੈ ਤਾਂ ਤਲਵਾਰ ਲੈ ਕਰਕੇ।
ਛਾਜਤ ਹੈ ਜਿਹ ਤੇ ਨਸ ਅਈਆ,
ਐਸਾ ਜਿਹੜਾ ਪਰਮਾਤਮਾ ਹੈ ਮੌਤ ਦਾ ਰੂਪ ਸਬਰ ਫਬ ਰਿਹਾ ਹੈ, ਸ਼ੁਭ ਰਿਹਾ ਹੈ, ਉਹ ਤੋਂ ਭੱਜ ਕੇ ਨਟ ਕੇ ਕੋਈ ਬਚ ਨਹੀਂ ਸਕਦਾ।
ਐਸੋ ਨਾ ਕਹਿ ਗਯੋ ਕੋਈ ਸੋ ਦਾਵ ਰੇ,
ਬੜੇ ਸ਼ਾਸਤਰ ਬੜੇ ਗ੍ਰੰਥ ਬੜੀਆਂ ਕਿਤਾਬਾਂ ਬੜੀਆਂ ਸਾਧਨਾ ਦੱਸੀਆਂ ਗਈਆਂ ਨੇ, ਪਰ ਇਹੋ ਜਿਹਾ ਕੋਈ ਦਾਵ ਨਹੀਂ ਸਿਖਾਇਆ, ਐਸੀ ਕੋਈ ਪੜ੍ਹਾਈ ਕਿਸੇ ਨੇ ਦੱਸੀ ਨਹੀਂ, ਐਸਾ ਕੋਈ ਗ੍ਰੰਥ ਕਿਸੇ ਨੇ ਲਿਖਿਆ ਨਹੀਂ।
ਜਾਹੇ ਉਪਾਵ ਸੋ ਕਹਾਵ ਬਚਈਆ,
ਜਿਸ ਉਪਾਵ ਦੇ ਨਾਲ ਮੌਤ ਤੋਂ ਆਪਣਾ ਬਚਾਓ ਕਰ ਸਕਦਾ ਹੈ, ਐਸਾ ਕੋਈ ਦਾਵ ਕਹਿ ਗਿਆ, ਐਸਾ ਕੋਈ ਤਰੀਕਾ ਸਾਨੂੰ ਕਹਿ ਗਿਆ ਹੈ, ਭਾਵ ਕੋਈ ਨਹੀਂ ਕਹਿ ਕੇ ਗਿਆ।
ਜਾਂਤੇ ਨਾ ਛੁੱਟਿਆ ਮੂੜਾ ਕਹੂ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਹ ਮੂਰਖ ਹੇ ਬੰਦਿਆ, ਉਸ ਪਰਮਾਤਮਾ ਤੋਂ ਇਲਾਵਾ ਔਰ ਕਿਸੇ ਤੋਂ ਛੁਟਕਾਰਾ ਨਹੀਂ ਪਾਈਦਾ।
ਹਸ ਤਾਂ ਕਿ ਨਾ ਕਿਉਂ ਸ਼ਰਣਾਗਤ ਜਈਆ,
ਆਖਰ ਜਦ ਉਸ ਮੌਤ ਦੇ ਮੂੰਹ ਦੇ ਵਿੱਚ ਜਾਣਾ ਹੀ ਹੈ, ਉਸ ਅਕਾਲ ਦੇ ਮੂੰਹ ਵਿੱਚ ਜਾਣਾ ਹੀ ਹੈ, ਤੇ ਹੱਸ ਕੇ ਤੂੰ ਉਹਦੇ ਸਰਣੀ ਕਿਉਂ ਨਹੀਂ ਪੈ ਜਾਂਦਾ, ਉਹਦਾ ਭਾਣਾ ਕਿਉਂ ਨਹੀਂ ਮੰਨਦਾ ਤੂੰ।
ਕ੍ਰਿਸ਼ਨ ਆਬਿਸ਼ਨ ਜਪੇ ਤੋਂ ਇਹ ਕੋਟਕ,
ਚਾਹੇ ਕੋਈ ਕ੍ਰਿਸ਼ਨ ਦਾ ਨਾਮ ਜਪੇ, ਚਾਹੇ ਕੋਈ ਵਿਸ਼ਨੂੰ ਦਾ ਨਾਮ ਜਪੇ,
ਰਾਮ ਰਹੀਮ ਭਲੇ ਵੇਦ ਧਿਆਇਓ,
ਚਾਹੇ ਕੋਈ ਰਾਮ ਰਾਮ ਕਹੇ, ਚਾਹੇ ਰਹੀਮ ਰਹੀਮ ਕਰਕੇ ਚੰਗੀ ਤਰ੍ਹਾਂ ਧਿਆਉਣਾ ਕਰੇ,
ਬ੍ਰਹਮ ਜਪਿਓ ਆਰ ਸੰਭ ਥਪਿਓ,
ਚਾਹੇ ਕੋਈ ਬ੍ਰਹਮ ਦਾ ਕਵਚ ਦਾ ਜਾਪ ਜਪੇ, ਚਾਹੇ ਸੰਭ ਵਰਗਾ ਬਲੀ ਹੋ ਜਾਏ,
ਤੇਹਾ ਤੇ ਤੋਹੇ ਕੋ ਕਿਨਹੂ ਨਾ ਬਚਾਇਓ,
ਇਹਨਾਂ ਦੇ ਵਿੱਚੋਂ ਕੋਈ ਤੁਹਾਨੂੰ ਬਚਾ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਇੱਕ ਸਿਵ ਭਏ ਇੱਕ ਗਏ ਇੱਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਵੇਦ ਔਰ ਪੁਰਾਣ ਕੇ ਤੇ ਸਿਮਰਤ ਸਮੂਨ ਕੇ ਹੋਏ ਹੋਏ ਬਤੇ ਹੈ, ਮੋਨ ਦੀ ਮਦਾਰ ਕੇ ਤੇ ਅਸ਼ਨੀ ਕੁਮਾਰ ਕੇ ਤੇ ਕਾਲ ਬਸ ਭਏ ਹੈ, ਇਹ ਸਾਰੇ ਕਾਲ ਦੇ ਅਧੀਨ ਹਨ।
ਕੋਟਕ ਕਰੀ ਤਪ ਸਾਦੇ ਨ ਕੋਟਕ,
ਚਾਹੇ ਕੋਈ ਆਦਮੀ ਕਰੋੜ ਦਿਨ ਤੱਕ ਤਪੱਸਿਆ ਕਰਦਾ ਰਹੇ,
ਕਾਹੋ ਨ ਕੌਡੀ ਕੋ ਕੰਮ ਕਢਾਇਓ,
ਕਰੋੜ ਦਿਨ ਤੱਕ ਤਪੱਸਿਆ ਕੀਤਾ ਹੋਇਆ ਕੌਡੀ ਜਿੰਨਾ ਦਮੜੀ ਦਾ ਕੰਮ ਨਹੀਂ ਆਉਂਦਾ, ਕਿਉਂਕਿ ਮੌਤ ਤੋਂ ਮੂੰਹ ਤੋਂ ਬਚ ਨਹੀਂ ਸਕਦਾ ਬੰਦਾ।
ਕਾਮ ਕਾ ਮੰਤਰ ਕਸੀਰੇ ਕੇ ਕਾਮ,
ਇੱਛਾ ਪੂਰਨ ਵਾਲਾ ਜਿਹੜਾ ਮੰਤਰ ਹੈ, ਦਮੜੀ ਕਮਾਉਣ ਦੇ ਜਿਹੜੇ ਮੰਤਰ ਹਨ,
ਨਾ ਕਾਲ ਕੋ ਕਹਾਓ ਕਿਨਹੂ ਨਾ ਬਚਾਇਓ,
ਪਰ ਉਸ ਕਾਲ ਦਾ ਘਾਵ ਦਾਵ ਕੋਈ ਬਚਾ ਨਹੀਂ ਸਕਦਾ।
ਕਾਹੇ ਕੋ ਕੂਰ ਕਰੇ
ਤਪੱਸਾ, ਇਸ ਵਾਸਤੇ ਕਿਉਂ ਝੂਠੀ ਤਪੱਸਿਆ ਕਰਦੇ ਹੋ ਤਪਸਵੀ ਹੋ,
ਕਾਹੇ ਕੋ ਕੂਰ ਕਰੇ ਤਪੱਸਾ ਇਨਕੀ,
ਇਹਨਾਂ ਦੀ ਜਿਹੜੀ ਤਪੱਸਿਆ ਦੀ ਜਿਹੜੀ ਫਲ ਹੈ,
ਕੋ ਕੌਡੀ ਕੇ ਕੰਮ ਨਾ ਹੈ,
ਕੌਡੀ ਜਿੰਨੇ ਕੰਮ ਵੀ ਨਹੀਂ ਆਉਣੀ ਹੈ, ਆਦਮੀ ਤਪੱਸਿਆ ਕਰਦਾ ਹੈ, ਇੱਛਾਵਾਂ ਪੂਰੀਆਂ ਹੋ ਸਕਦੀਆਂ ਨੇ, धन दौलत मिल सकता है, लेकिन मौत तो आदमी बच नहीं सकता।
तोहे बचाए सके कहो कैसे कर।
इंसान जिन्ने भी देवी देवत्या दी तो आराधना कर, आखिर वो देवी देवते अपने आप नु बचा नहीं सकते ते तेरी की रक्षा किमे करनगे।
आपने कहाव बचाए ना अह।
जदो अपने आप नु बचा नहीं सकते ते तेनो किमे बचा सकनगे।
कोप कराले की पावक कुंड मैं।
वो जड़ा कोप भयानक डरौनी काल दा कुंट है, अग्नि कुंट।
आप टंगयो ते मैं तोहे टंगे है।
यहां परमात्मा वो काल ने सारे नु टंगया, इसी तरह तेनु भी टंग लेना है।
चेत रे चेत आ जाओ जी मैं जड़।
इस करके गुरु गोविंद सिंह जी कहंदे ने हाले भी मन दे विच चेते कर ले,
काल कृपा बिन काम ना आह।
उस कृपाल दे काम तो बिना और कुछ काम नहीं आवेगा।